ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹੇ ਆਚਾਰੇ ਦੁਇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕੌਣ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਬੰਧਨ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਣਾ ਤੇ ਵੜਿਆ ਗੀ ਪਾਵ ਹੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗਾਉੜੀ ਵਾਰ ਕਬੀਰ ਜੀਓ ਕੇ ਸਤ ਵਾਰ ਵਾਰ ਹਰ ਕੇ ਗੁਣ ਗਾਵੋ ਗੁਰ ਗਮ ਭੇਦ ਸੁ ਹਰ ਕਾ ਪਾਵੋ ਵਾਰ ਵਾਰ ਹਰ ਕੇ ਗੁਣ ਗਾਵੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਹਿਬ ਸੰਗਤ ਜੀਓ ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਮਹਾਰਾਜ ਦੀ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਉਦਮ ਕਰਕੇ ਗੁਰੂ ਮਹਾਰਾਜ ਦੇ ਪਾਵਨ ਸੱਚਖੰਡ ਦਰਬਾਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੇ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਵਾਰ ਦਾ ਕੀਰਤਨ ਹਰਜਸ ਅਤੇ ਅੰਮ੍ਰਿਤ ਰੂਪ ਚੱਲ ਰਹੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਗੁਰੂ ਮਹਾਰਾਜ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਕਥਾ ਆਰੰਭ ਹੋ ਰਹੀ ਹੈ ਭਗਤ ਕਬੀਰ ਸਾਹਿਬ ਜੀ ਨੇ ਸੱਤਾਂ ਬਾਰਾਂ ਦੇ ਉੱਤੇ ਜੋ ਵਿਚਾਰ ਦਿੱਤੇ ਹਨ ਉਸ ਦੀ ਵਿਆਖਿਆ ਹੋਏਗੀ। ਪਿੱਛੇ ਬਾਵਨ ਅਖਰੀ ਉਹਦਾ ਵਿਚਾਰ ਚੱਲਦਾ ਰਿਹਾ ਔਰ ਇਸੇ ਤਰ੍ਹਾਂ ਫਿਰ ਇਕਾਦਸ਼ੀ ਵਗੈਰਾ ਪੁੰਨਿਆ ਅਮਾਵਸ ਦੇ ਉੱਤੇ ਵੀ ਵਿਚਾਰ ਚੱਲੇ। ਗੁਰੂ ਮਹਾਰਾਜ ਨੇ ਵੀ ਕਿਰਪਾ ਕੀਤੀ ਹੈ ਬਾਰਾਂ ਮਹੀਨਿਆਂ ਉੱਪਰ ਵੀ ਪੰਦਰਾਂ ਥਿੱਤਾਂ ਸੱਤਾਂ ਬਾਰਾਂ ਅਤੇ ਬਾਵਨ ਅੱਖਰੀ ਦੇ ਵਿਚਾਰ ਦਿੱਤੇ। ਪਿੱਛੇ ਜੋ ਵਿਆਖਿਆ ਸੀ ਪੁੰਨਿਆਂ ਦੇ ਸੀ ਕਿ ਪੂਰਾ ਚੰਦ ਆਕਾਸ, ਜਿਸ ਤਰ੍ਹਾਂ ਪੁੰਨਿਆਂ ਨੂੰ ਚੰਦਰਮਾ ਦੀਆਂ ਕਲਾ ਪੂਰੀਆਂ ਹੁੰਦੀਆਂ 16 ਕਲਾ, ਉਸ ਦਿਨ ਫਿਰ ਉਹ ਸਾਰੇ ਬ੍ਰਹਿਮੰਡ ਦੇ ਅੰਦਰ ਉਹਦਾ ਪ੍ਰਕਾਸ਼ ਹੁੰਦਾ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਸਾਰੇ ਬ੍ਰਹਿਮੰਡਾਂ ਖੰਡਾਂ ਵਿੱਚ ਹਿਰਦਿਆਂ 'ਚ ਆਪਣਾ ਪ੍ਰਕਾਸ਼ ਕਰ ਰਿਹਾ, ਕਿਉਂਕਿ ਜਦੋਂ ਇਨਸਾਨ ਆਪਣੇ ਇਸ ਤਰ੍ਹਾਂ ਪੰਜ ਪ੍ਰਾਣ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇਹ 15 ਹੋ ਗਏ ਅਤੇ 16 ਮਨ ਹੋ ਗਿਆ, ਜਦੋਂ ਇਹਨਾਂ ਨੂੰ ਕਾਬੂ ਵਿੱਚ ਕਰ ਲੈਂਦਾ ਇਹ ਹਿਰਦੇ ਵਿੱਚ, ਹਿਰਦੇ ਰੂਪੀ ਆਕਾਸ ਵਿੱਚ ਗਿਆਨ ਰੂਪੀ ਚੰਦਰਮੇ ਦਾ ਪ੍ਰਕਾਸ਼ ਹੋ ਜਾਂਦਾ, ਫਿਰ ਆਪਣੇ ਹਿਰਦੇ ਅੰਦਰ ਵੀ ਦੇਖਦਾ ਕਿ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਅਤੇ ਸਾਰਿਆਂ ਅੰਦਰ ਵੀ ਉਸੇ ਪਰਮੇਸ਼ਰ ਨੂੰ ਦੇਖਣ ਵਾਲੀ ਜਿਹੜੀ ਦ੍ਰਿਸ਼ਟੀ ਹੈ, ਜਿਹਨੂੰ ਦਿਵ ਦ੍ਰਿਸ਼ਟੀ ਵੀ ਕਹਿ ਦਿੰਦੇ ਆ, ਉਹ ਪ੍ਰਾਪਤ ਹੋ ਜਾਂਦੀ ਹੈ। ਉੱਥੇ ਜਾ ਕੇ ਫਿਰ ਦੁਵੈਸ਼, ਈਰਖਾ, ਰਾਗ ਇਹ ਖਤਮ ਹੋ ਜਾਂਦੇ ਆ, ਨਾ ਕਿਸੇ ਨਾਲ ਝੂਠਾ ਮੋਹ, ਨਾ ਕਿਸੇ ਨਾਲ ਦੁਵੈਸ਼। ਸਮ ਦ੍ਰਿਸ਼ਟੀ ਵਾਲਾ ਜਿਹੜਾ ਭਾਵ ਆ ਉਹ ਪ੍ਰਾਪਤ ਹੋ ਜਾਂਦਾ। ਇਹ ਪਿੱਛੇ ਆਪਣੀ ਜਿਹੜੀ ਪੁੰਨਿਆ ਹੈ ਉਹਦੇ ਉੱਤੇ ਵਿਚਾਰ ਸੀ। ਅੱਜ ਜਿਹੜੀ ਵਿਆਖਿਆ ਆਰੰਭ ਹੋ ਰਹੀ ਹੈ ਇਹਦੇ 'ਚ 7-12 ਉੱਤੇ ਉਹ ਵਿਆਖਿਆ ਦੇਣਗੇ। ਅਤੇ ਪਹਿਲਾਂ ਜੋ ਗੁਰੂ ਮਹਾਰਾਜ ਦੀ ਮਰਿਆਦਾ ਉਹਦੇ ਅਨੁਸਾਰ ਹੀ ਉਹਨਾਂ ਨੇ ਮੰਗਲਾਚਰਨ ਕੀਤਾ ਅਤੇ ਵਾਰ ਸ਼ਬਦ ਵੀ ਲਿਖਿਆ ਅਤੇ ਇਸ ਤਰ੍ਹਾਂ ਸਾਰਾ ਵਿਚਾਰ ਕਿਰਪਾ ਕਰਕੇ ਦੱਸ ਰਿਹਾ। ਸੁਣੀਏ, ਕਬੀਰ ਸਾਹਿਬ ਦੀ ਰਚਨਾ ਦੇ ਉਪਦੇਸ਼ ਕਿਰਪਾ ਕਰ ਰਹੇ ਹਨ।
ਵਾਹਿਗੁਰੂ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਪਰਮੇਸ਼ਰ ਇੱਕ ਚੇਤਨ ਸਰੂਪ ਹੈ, ਅਦਵੈਤ ਸਰੂਪ ਹੈ, ਓਅੰਕਾਰ ਪ੍ਰਕਾਸ਼ ਰੂਪ ਹੈ, ਲੋਕ ਪਰਲੋਕ ਵਿੱਚ ਰੱਖਿਆ ਕਰਨ ਵਾਲੇ ਹੈ ਔਰ ਮਾਇਆ ਅਤੇ ਤਿੰਨੇ ਦੇਵਤੇ ਇਹਨਾਂ ਨੂੰ ਪੈਦਾ ਕਰਨ ਵਾਲੇ 5 ਤੱਤ ਹੈ ਅਤੇ ਜਿੰਨਾ ਇਹ ਮਹਿ ਤੱਤ ਹੈ ਇਹ ਵਿਰਾਟ ਰੂਪ ਜਾਂ ਸੂਕਸ਼ਮ ਰੂਪ ਜਿੰਨਾ ਵੀ ਕੁਝ ਹੈ ਪ੍ਰਪੰਚ ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹੀ ਹੈ। ਅਤੇ ਓਅੰਕਾਰ ਬਾਰੇ ਪੁੱਛਿਆ ਵੀ ਉਹਦੀ ਕੋਈ ਆਪਣਾ ਸਰੂਪ ਲੱਖਣ ਆ ਜਾਂ ਤਟਸਥੀ ਲੱਛਣ ਆ ਉਹ ਦੱਸੋ। ਉਹਦਾ ਸਰੂਪ ਦੱਸ ਦੇ ਕੇ ਸਤਿਗੁਰ ਪ੍ਰਸਾਦ ਉਹ 7 ਸਰੂਪ ਹੈ, 3 ਕਾਲਾਂ 'ਚ ਉਹਦਾ ਨਾਂ ਸੁਣੇ। ਗੁਰ ਚੇਤਨ ਸਰੂਪ ਹੈ, ਪ੍ਰਸਾਦ ਮੈਨੇ ਆਨੰਦ ਸਰੂਪ ਹੈ, ਦੂਸਰੇ ਅਰਥਾਂ ਵਿੱਚ ਐਸਾ ਜਿਹੜਾ ਇੱਕ ਓਅੰਕਾਰ ਆ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਰੂਪ ਵੀ ਹੈ ਕਿਉਂਕਿ ਸਿਆਣੇ ਪੁਰਸ਼ ਕੋਈ ਵੀ ਕਾਰਜ ਜਦੋਂ ਆਰੰਭ ਕਰਦੇ ਆ ਉਹ ਆਪਣੇ ਗੁਰੂ ਇਸ਼ਟ ਦਾ ਪੂਜਨ ਕਰਦੇ ਆ। ਇਹ ਨਿਰਵਿਘਨਤਾ ਪ੍ਰਾਪਤ ਹੋਵੇ। ਦੂਸਰਾ ਉਸ ਅਕਾਲ ਪੁਰਖ ਦਾ ਧੰਨਵਾਦ। ਤੀਸਰਾ ਜੇ ਸਿੱਧੀ ਰਚਨਾ ਤੇ ਮਨ ਚ ਕੋਈ ਹਉਮੈ ਵਾਲਾ ਭਾਸ ਨਾ ਪੈਦਾ ਹੋਵੇ। ਚੌਥਾ ਇਹ ਵੀ ਹੁੰਦਾ ਕਿ ਗ੍ਰੰਥ ਕਰਤਾ ਨਾਸਤਕ ਨਹੀਂ, ਕਿਉਂਕਿ ਜੇ ਹੁਣ ਕਿਸੇ ਇਸ਼ਟ ਗੁਰੂ ਦਾ ਪੂਜਨ ਕੀਤਾ ਹੀ ਨਹੀਂ ਤੇ ਭ੍ਰਾਂਤੀ ਹੋਏਗਾ ਕੋਈ ਨਾਸਤਕ ਬੰਦਾ ਹੈ, ਇਹਦਾ ਕੋਈ ਗੁਰੂ ਪੀਰ ਨਹੀਂ। ਇਸ ਮਰਿਆਦਾ ਨੂੰ ਵੀ ਮੁੱਖ ਰੱਖਦਿਆਂ ਤੇ ਬਾਕੀ ਆਪੋ ਆਪਣੇ ਹਿਸਾਬ ਨਾਲ ਮੰਗਲਾਚਰਨ ਕਰਦੇ ਹੈ ਤੇ ਗੁਰੂ ਮਹਾਰਾਜ ਨੇ ਇੱਕ ਅਕਾਲ ਪੁਰਖ ਨੂੰ ਸਾਖੀ ਜਾਣ ਕੇ ਉਹਦਾ ਮੰਗਲ ਕੀਤਾ। ਮੰਗਲ ਫਿਰ ਤਿੰਨ ਤਰ੍ਹਾਂ ਦੇ ਹੈ, ਇੱਕ ਤਾਂ ਵਸਤੂ ਨਿਰਦੇਸ਼, ਇਹ ਗ੍ਰੰਥ ਦੇ ਵਿੱਚ ਕਿਹੜੀ ਚੀਜ਼ ਬਾਰੇ ਕਥਨ ਕੀਤਾ ਗਿਆ, ਇਹਦੇ ਵਿੱਚ ਇੱਕੋ ਇੱਕ ਅਕਾਲ ਪੁਰਖ ਦੀ ਜਿਹੜੀ ਉਪਮਾ ਉਹ ਕੀਤੀ ਗਈ ਹੈ। ਵਸਤੂ ਦਾ ਨਿਰਦੇਸ਼ ਮੈਨੇ ਕਥਨ ਕਰਨਾ, ਇਹਦਾ ਨਾਮ ਵਸਤੂ ਨਿਰਦੇਸ਼ ਮੰਗਲਾਚਰਨ। ਸੋ ਇਸ ਵਾਸਤੇ ਮੰਗਲ ਖੁਸ਼ੀ ਵਾਸਤੇ ਪੂਜਨ ਕਰਨਾ। ਦੂਸਰਾ ਹੁੰਦਾ ਫਿਰ ਨਮਸਕਾਰਾਤਮਕ, ਕਿਉਂਕਿ ਵੱਡੇ ਪੁਰਸ਼ਾਂ ਨੂੰ ਝੁਕਣਾ ਬਣਦਾ। ਜਿਸ ਠਾਕੁਰ ਸਿਉਂ ਨਾਹੀਂ ਚਾਰਾ ਤਿਸ ਕੋ ਕੀਜੈ ਸਦ ਨਮਸਕਾਰ, ਉਹਨੂੰ ਨਮਸਕਾਰ ਕਰਨੇ ਬਣਦੀ ਹੈ। ਅਤੇ ਜਦੋਂ ਵੱਡੇ ਪੁਰਸ਼ਾਂ ਨੂੰ ਨਮਸਕਾਰ ਕਰਦੇ ਹਾਂ ਫਿਰ ਉਹਦੇ ਹਿਰਦੇ ਦੀ ਸਰਲਤਾ ਨਿਮਰਤਾ ਦੇਖ ਕੇ ਉਹਨੂੰ ਆਸ਼ੀਰਵਾਦ ਦਿੰਦੇ ਆ। ਮਾਤਾ ਪਿਤਾ ਆਪਣੇ ਢੰਗ ਨਾਲ, ਤੇਰੀ ਉਮਰ ਵੱਡੀ ਹੋਵੇ, ਤੂੰ ਸੁੱਖ ਭੋਗੇ, ਅਤੇ ਗੁਰੂ ਪੀਰ ਜਿਹੜੇ ਆ ਉਹ ਤੈਨੂੰ ਨਾਮ ਚੇਤਾ ਆਵੇ, ਗੁਰਸਿੱਖੀ ਮਿਲੇ, ਤੇਰੇ ਅੰਦਰ ਸ਼ਰਧਾ ਵਿਸ਼ਵਾਸ ਬਣੇ, ਉਹ ਆਪਣੇ ਹਿਸਾਬ ਨਾਲ ਆਸ਼ੀਰਵਾਦ ਦਿੰਦੇ ਆ। ਤੀਸਰਾ ਫਿਰ ਆਸ਼ੀਰਵਾਦ ਆਤਮਕ ਹੈ, ਕਿਉਂਕਿ ਵੱਡਿਆਂ ਤੋਂ ਆਸ਼ੀਰਵਾਦ ਲੈਣ ਵਾਸਤੇ ਉਹਨਾਂ ਨੂੰ ਫਿਰ ਝੁਕਣਾ ਪੈਂਦਾ। ਪੱਕੇ ਨਾ ਜਾਂ ਜ਼ੋਰ ਦੇ ਨਾਲ ਤਾਂ ਆਸ਼ੀਰਵਾਦ ਮਿਲਦੀ ਨਹੀਂ ਨਾ। ਮਾਜੂ ਤੋਂ ਸ਼ੇਰ ਸ਼ਾਹ ਸ਼ੂਰੀ ਨੇ ਰਾਜ ਖੋਲਿਆ ਸੀ, ਫਿਰ ਕਹਿਣ ਲੱਗਾ ਹੁਣ ਕਿਵੇਂ, ਅਤੇ ਸਿਆਣਿਆਂ ਨੇ ਦੱਸਿਆ ਇਹਦੇ ਜੋ ਵਜ਼ੀਰ ਬੈਰਮ ਖਾਂ ਆਦਿਕ ਸੀ, ਤੁਹਾਡੇ ਵੱਡਿਆਂ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੂੰ ਇਹ ਕਿਰਪਾ ਪਾਈ ਸੀ, ਉਹਨਾਂ ਦੀ ਗੱਦੀ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਖਡੂਰ ਸਾਹਿਬ ਬਿਰਾਜਮਾਨ, ਉੱਥੇ ਜਾ ਕੇ ਬੇਨਤੀ ਕਰੋ। ਉੱਥੇ ਆਇਆ ਅਤੇ ਹੁਣ ਮਹਾਂਪੁਰਖ ਆਪਣੀ ਮੌਜ ਦੇ ਹੁੰਦੇ, ਗੁਰੂ ਸਾਹਿਬ ਉਹ ਆਪਣੇ ਆਨੰਦ ਸਰੂਪ ਵਿੱਚ ਸੀਗੇ, ਇਹਦੇ ਵੱਲ ਕੋਈ ਧਿਆਨ ਦਿੱਤਾ ਨਹੀਂ ਕੌਣ ਆਇਆ ਕੌਣ ਨਹੀਂ, ਉਹ ਬੇਪਰਵਾਹ ਨਾ ਬੋਲਣੇ, ਬੇਪਰਵਾਹ ਹੁੰਦੇ। ਇਹਦੇ ਮਨ 'ਚ ਹੁਣ ਭਾਵੇਂ ਹਾਰ ਗਿਆ ਅਤੇ ਹੰਕਾਰ ਹਾਲੇ ਵੀ ਮੈਂ ਰਾਜਾ, ਰੱਸੀ ਸੜ ਜਾਂਦੀ ਨਾ ਬਾਟਾ ਉਵੇਂ ਦੀ ਦਾ, ਅਖਬਾਰ ਸੜੀ ਹੋਊ ਤਾਂ ਅੱਖਰ ਜਿਹਾ ਨਜ਼ਰ ਆਉਣਗੇ, ਕਾਨਾ ਸੜਿਆ ਤਾਂ ਉਵੇਂ ਲਿਸ਼ਕੂਗਾ, ਇਹ ਹੁੰਦਾ ਸਵਾਹ। ਰਾਜ ਸੱਤਾ ਤੋਂ ਖੋਲੇ ਸ਼ੇਰਸ਼ਾਹ ਸ਼ੂਰੀ ਨੇ ਅਤੇ ਹਾਲੇ ਹੰਕਾਰ ਹੋਵੇ ਵੀ ਮੈਂ ਰਾਜਾ, ਮੈਂ ਸ਼ਹਿਨਸ਼ਾਹ, ਮੈਂ ਸਮਰਾਟ ਬਾਦਸ਼ਾਹ। ਕਹਿੰਦੇ ਕੈਸਾ ਗੁਰੂ ਹੈ, ਲੋਕ ਮੈਨੂੰ ਭੇਟਾ ਲੈ ਕੇ ਮਿਲਦੇ ਆ, ਉੱਠ ਕੇ ਖੜ੍ਹਦੇ ਆ ਅਤੇ ਸਲਾਮ ਕਰਦੇ ਆ, ਇਹਨਾਂ ਨੇ ਮੇਰਾ ਸਤਿਕਾਰ ਨਹੀਂ ਕੀਤਾ, ਅਤੇ ਮਿਆਨ 'ਚੋਂ ਕਿਰਪਾਨ ਕੱਢਣ ਲੱਗਾ, ਤੂੰ ਨਿਕਲੀ ਨਹੀਂ, ਹੱਥ ਉੱਤੇ ਖੜ੍ਹ ਗਿਆ, ਤੂੰ ਕਹਿ ਜਗਾ ਰਹਿ ਗਿਆ। ਫਿਰ ਮਾਰ ਨੇਤਰ ਖੋਲੇ, ਕਹਿੰਦੇ ਜਿੱਥੇ ਤਾਂ ਸ਼ੇਰ ਸ਼ਾਹ ਸ਼ੂਰੀ ਨਾਲ ਜੰਗ ਲੜਨਾ ਬਹਾਦਰੀ ਦਿਖਾਉਣੀ ਸੀ, ਉੱਥੋਂ ਦਾ ਕਾਇਰ ਹੋ ਕੇ ਭੱਜਿਆ, ਹੁਣ ਫਕੀਰਾਂ ਦੇ ਦਰਬਾਰਾਂ 'ਚੋਂ ਕਰਾਂ। ਮੇਰੇ ਦਾ ਹੰਕਾਰ ਦਾ ਭਾਂਡਾ ਟੁੱਟਿਆ, ਇਹ ਮੁਆਫ਼ੀ ਮੰਗੀ। ਫਿਰ ਕਿੰਨੇ ਸਾਲ ਭਟਕਦਾ ਰਿਹਾ, ਫਿਰ ਜਾ ਕੇ। ਸੋ ਇਸ ਵਾਸਤੇ ਵੱਡਿਆਂ ਪੁਰਸ਼ਾਂ ਕੋਲ ਨਿਮਰਤਾ ਦੇ ਨਾਲ ਕੁਝ ਮਿਲਦਾ, ਹੰਕਾਰ ਨਾਲ। ਅੱਜ ਦੁਨੀਆ ਹੰਕਾਰ ਦੇ ਨਾਲ ਪਏ, ਹਿੱਕ ਦੀ ਜ਼ੋਰ ਨਾਲ ਜਾਂ ਮਾਇਆ ਦੇ ਜ਼ੋਰ ਨਾਲ ਵੀ ਅਸੀਂ ਇੰਨਾ ਦਾਨ ਕੀਤਾ, ਮਹਾਰਾਜ ਤੋਂ ਲੈ ਲਵਾਂਗੇ, ਅਤੇ ਦਾਤਾ ਤੋਂ ਉਹਦੇ ਅੱਗੇ ਅਸੀਂ ਦਾਤੇ ਬਣਦੇ ਹਾਂ, ਅਤੇ ਸਾਨੂੰ ਇਹ ਮਨੁੱਖ ਦੇ ਵੀ ਹੁਣ ਦਿੱਤੀ ਹੈ ਕੰਮ ਕਰਨ ਲਈ, ਜਾਂ ਹੱਥ ਪੈਰ ਵੀ ਸਹੀ ਹੁਣ ਦਿੱਤੇ, ਹੁਣ ਲੰਗੜੇ ਲੁੱਲੇ ਕੀ ਕਿਰਤ ਕਰਨਗੇ। ਹੋਰ ਅਪਾਹਜ ਲੋਕ ਹੈ, ਬੁੱਧੀ ਦਿੱਤੀ ਹੈ, ਇਹ ਵੀ ਉਹਨੇ ਦਿੱਤੀ ਹੈ ਅਕਲ ਚਿਤਰਾਈ, ਅਤੇ ਫਿਰ ਉਹ ਕੁਝ ਨਾ ਕੁਝ ਪਦਾਰਥ ਪੈਦਾ ਕਰਕੇ ਜਣਾਉਣਗੇ ਵੀ ਅਸੀਂ ਦਾਤੇ ਹਾਂ। ਅਤੇ ਕੱਲ੍ਹ ਤਾਂ ਤੂੰ ਮਾਰੇ ਅੱਗੇ ਝੋਲੀਆਂ ਅੱਡਦਾ ਸੀ, ਮੇਰਾ ਆਹ ਕਾਰਜ ਹੋ ਜਾਏ, ਅਤੇ ਹੁਣ ਜੇ ਮਾਰੇ ਨੇ ਕਾਰਜ ਕਰਤਾ, ਬਖਸ਼ਿਸ਼ ਕਰਤੀ ਹੈ, ਅਤੇ ਤੂੰ ਹੰਕਾਰ ਕਰ ਰਿਹਾ ਵੀ ਅਸੀਂ ਇਹ ਦਾਨ ਕੀਤਾ, ਆਪਣਾ ਨਾਂ ਲਿਖਾਉਣਗੇ, ਮੇਰਾ ਨਾਂ ਲਿਖਿਆ ਜਾਏ। ਸੋ ਇਸ ਵਾਸਤੇ ਸੰਗਤ ਵਿੱਚ ਆ ਕੇ ਹਉਮੈ ਨੂੰ ਤਿਆਗ ਕੇ ਜਦੋਂ ਨਿਮਰਤਾ ਨਾਲ ਨਮਸਕਾਰ ਕਰਦਾ, ਮਹਾਰਾਜ ਜਾਣੇ ਜਾਣਿਆ, ਫਿਰ ਉਹ ਆਸ਼ੀਰਵਾਦ ਦਿੰਦੇ ਆ। ਇਸ ਵਾਸਤੇ ਫਿਰ ਇਹ ਆਸ਼ੀਰਵਾਦ ਆਤਮਕ ਮੰਗਲਾ ਚਰਨ ਵੀ ਹੈ। ਹੁਣ ਇਹ ਮੂਲ ਮੰਤਰ ਦਾ ਵੱਡਾ ਰੂਪ ਵੀ ਹੈ, ਇਹ ਛੋਟੇ ਰੂਪ 'ਚ ਵੀ ਮੰਗਲ ਕੀਤੇ ਹੈ, ਇਹ ਮਹਾਰਾਜ ਦੀ ਆਪਣੀ ਮੌਜ ਹੈ। ਸੋ ਇਸ ਵਾਸਤੇ ਹੁਣ ਅੱਗੇ ਦੇ ਲਓ, ਅਤੇ ਭਗਤ ਜੀ ਰਵਿਦਾਸ ਜੀ ਨੇ ਫਿਰ ਮੰਗਲਾ ਚੰਦ ਇੱਕ ਓਂਕਾਰ ਸਤਿਨਾਮ ਕਰਤਾਪੁਰ ਗੁਰ ਪ੍ਰਸਾਦ ਕੀਤਾ, ਅਤੇ ਸੁਤੰਤਰ ਆ। ਗੱਲ ਤਾਂ ਇਹ ਚਾਹੇ ਥੋੜ੍ਹੇ ਅੱਖਰਾਂ 'ਚ ਉਹਦੀ ਉਸਤਤ ਕਰ ਲੈਣ, ਚਾਹੇ ਬਹੁਤਿਆਂ 'ਚ, ਗੱਲ ਪਰਮਾਤਮਾ ਦੀ ਉਸਤਤ ਦੀ ਹੈ। ਇਸ ਵਾਸਤੇ ਉਹ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਰਾਗ ਗੌੜੀ ਵਾਰ ਕਬੀਰ ਜੀ ਯੋਗੇ ਸਤ,
ਰਾਗ ਗੌੜੀ ਹੈ ਅਤੇ ਵਾਰ ਜਿਵੇਂ ਸੋਮਵਾਰ ਮੰਗਲਵਾਰ, ਇਹ ਸੱਤ ਵਾਰ ਹੈ ਕਬੀਰ ਜੀ ਦੇ ਰਸਨਾ ਤੋਂ ਉਚਾਰੇ, ਅਤੇ ਇਸੇ ਤਰ੍ਹਾਂ ਇਹ ਜਿਹੜੇ ਸ਼ਬਦ ਉੱਤੇ ਸੱਤ ਅੰਕ ਪਾਇਆ ਉਹਦੇ 'ਚ ਸਾਰਾ ਦੱਸੇ ਦਿੱਤਾ ਵੀ ਇਤਨਾ ਕੁਝ ਹੋਏਗਾ। ਇਸ ਕਰਕੇ ਜਿਹੜਾ ਸੱਤ ਅੱਖਰ ਹੈ ਇਹ ਉਚਾਰਨ ਕਰਨਾ ਹੈ ਕਿ ਕਬੀਰ ਜੀ ਉਹ ਕੇ ਸੱਤ, ਇਹ ਸੱਤਾਂ ਸ਼ਬਦਾਂ ਦੇ ਵਿੱਚ ਇਹ ਸਾਰਾ ਵਿਚਾਰ ਸੱਤਾਂ ਵਾਰਾਂ ਬਾਰੇ ਦੱਸਿਆ ਹੈ।
ਵਾਰ ਵਾਰ ਹਰ ਕੇ ਗੁਣ ਗਾਵੋ।
ਹਾਂ, ਹੁਣ ਕਿਰਪਾ ਕਿਰਪਾਲਤਾ ਕਰਕੇ ਪਰਮਾਰਜ ਵਾਰ ਵਾਰ ਹਰ ਕੇ ਗੁਣ ਗਾਵੋ। ਉੱਧਰ ਬਾਣੀ 'ਚ ਵੀ ਐਸਾ ਹੈ ਮਹਾਰਾਜ, ਵਾਰ 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 ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਵਾਰ 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 ਜਪਣ ਲਈ, ਕਿਉਂਕਿ ਜੇ ਮਨ ਨੂੰ ਥੋੜ੍ਹਾ ਜਿਹਾ ਵਿਹਲ ਦੇ ਦਈਏ ਨਾ, ਤਾਂ ਫਿਰ ਕੋਈ ਨਾ ਕੋਈ ਸ਼ੈਤਾਨੀ ਹੇਰਾ ਫੇਰੀ ਕਰਨ ਲੱਗ ਜਾਂਦਾ, ਅਤੇ ਜੇ ਹਰ ਵੇਲੇ ਸਿਮਰਨ 'ਚ ਲੱਗੇ ਰਹੀਏ ਇਹਨੂੰ ਫਿਰ ਕੋਈ ਇਲਤ ਕਰਨ ਲਈ ਮੌਕਾ ਨਹੀਂ ਮਿਲਦਾ, ਕਿਉਂਕਿ ਇਹਦਾ ਸੁਭਾਅ ਬੜਾ ਚੰਚਲ ਹੈ। ਜਦੋਂ ਇਹਨੂੰ ਵਿਹਲਾ ਛੱਡਾਂਗੇ, ਇਹ ਕੱਛੂ ਦੀ ਸਿਰੀ ਵਾਂਗੂ ਵੀ ਕਿਹਾ, ਸੱਪ ਦੇ ਡੰਗ ਨੂੰ, ਹਾਥੀ ਵਾਂਗੂ ਮਤਵਾਲਾ, ਪਿੱਪਲ ਦੇ ਪੱਤੇ ਵਾਂਗੂ, ਮੰਦਰ ਦੀ ਝੰਡੀ ਵਾਂਗੂ, ਅਤੇ ਬਾਂਦਰ ਵਾਂਗੂ, ਅਤੇ ਬਾਂਦਰ ਵੀ ਟਿਕਦਾ ਨਹੀਂ, ਚੰਚਲ ਹੈ। ਇਸ ਤਰ੍ਹਾਂ ਮਨ ਨੂੰ ਬਹੁਤ ਸਾਰੇ ਦ੍ਰਿਸ਼ਟਾਂਤਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਦਾ ਇਹ ਚੰਚਲ ਹੈ। ਮੱਛੀ ਵੀ ਪਾਣੀ 'ਚ ਟਿਕਦੀ ਨਹੀਂ, ਇਸ ਤਰ੍ਹਾਂ ਹੀ ਇਹ ਚੰਚਲ ਹੈ। ਅਤੇ ਜਦੋਂ ਵਾਰ ਵਾਰ ਲੱਗੇ ਰਹਾਂਗੇ, ਜਿਵੇਂ ਉਹ ਕਿਸੇ ਨੇ ਕੋਈ ਕਹਿੰਦੇ ਭੂਤ ਮੁੱਲ ਲੈ ਆਉਂਦਾ, ਅਤੇ ਭੂਤ ਕਹਿਣ ਲੱਗਾ ਵੀ ਗੱਲ ਇਹ ਹੈ ਕਿ ਮੈਨੂੰ ਕੋਈ ਨਾ ਕੋਈ ਕੰਮ ਦੱਸੀ ਜਾਵੇ ਅਤੇ ਜੇ ਵਿਹਲਾ ਹੋਇਆ ਤਾਂ ਮੈਂ ਤੈਨੂੰ ਮਾਰ ਦਿਆਂਗਾ। ਹੁਣ ਜਿਹੜਾ ਉਹ ਕੰਮ ਕਹੇ ਉਹ ਬੜੀ ਛੇਤੀ ਕਰਕੇ ਆ ਜਾਏ ਅਤੇ ਹੁਣ ਕੰਮ ਵੀ ਬੰਦੇ ਕੋਲ ਕਿੰਨੇ ਕੁ ਹੁੰਦੇ ਆ, ਮੁੱਕ ਜਾਂਦੇ ਆ। ਅਤੇ ਇਹਨੂੰ ਪਾਇਆ ਹੋਇਆ ਵੀ ਚੰਗਾ ਕਰੀ ਦੇ ਲਿਆ, ਬਲਾ ਗੱਲ ਪਾ ਲਈ ਵੀ ਜਿਹੜੀ ਗੱਲ ਕਰਦਾ ਫੌਰਨ ਕਰਕੇ ਆ ਜਾਂਦਾ ਤਾਂ ਮੈਨੂੰ ਮਾਰ ਦਏਗਾ। ਅਤੇ ਹੁਣ ਮੌਤ ਦੇ ਡਰ 'ਚ ਖਾਣਾ ਪੀਣਾ ਵੀ ਭੁੱਲ ਹੀ ਜਾਂਦਾ। ਉਹ ਲੜਕੀ ਸੀ ਦੀ ਉਹ ਬੜੀ ਹੋਣਹਾਰ ਕਹਿਣ ਲੱਗੀ, ਪਿਤਾ ਜੀ ਤੁਸੀਂ ਜਲ ਪਾਣੀ ਲੰਗਰ ਪਾਣੀ ਰੱਜ ਕੇ ਛਕਦੇ ਨਹੀਂ, ਹਰ ਵੇਲੇ ਕਿਸੇ ਗੰਭੀਰ ਸੋਚ ਵਿੱਚ ਚਿੰਤਾ ਵਿੱਚ ਰਹਿੰਦੇ ਹਾਂ। ਕਹਿਣ ਲੱਗੇ, ਬੱਚੀ ਤੂੰ ਇਹਦਾ ਹੱਲ ਕਰ ਨਹੀਂ ਸਕਦੀ। ਕਹਿੰਦੇ, ਦੱਸੋ ਤਾਂ ਸਹੀ, ਕਈ ਵਾਰੀ ਮਹਾਰਾਜ ਬਾਲਕ ਨੂੰ ਵੀ ਚੰਗੀ ਬੁੱਧ ਦੇ ਦਿੰਦੇ, ਇਹ ਤਾਂ ਮਹਾਰਾਜ ਦੀ ਮੌਜ ਹੈ। ਕਹਿਣ ਲੱਗਾ ਆਹ ਗੱਲ ਹੈ। ਕਹਿੰਦੇ, ਲੈ ਇਹ ਕਿਹੜੀ ਗੱਲਾਂ ਜੋ ਗੱਲ ਹੈ। ਆ ਵਿਹੜੇ ਵਿੱਚ ਇੱਕ ਬਾਂਸ ਕੱਢਦੇ ਵੱਡਾ ਸਾਰਾ, ਅਤੇ ਭੂਤ ਦੇ ਗੱਲ 'ਚ ਸੰਗਲ ਪਾ ਦੇ, ਇਹਨੂੰ ਕਹਿ ਪਿਆ ਇਹਦੇ 'ਤੇ ਚੜ੍ਹੀ ਚੱਲ ਤੂੰ ਉਤਰੀ ਚੱਲ, ਨਾ ਚੜ੍ਹ ਨਾ ਉਤਰ, ਮੁੱਕੇ ਅਤੇ ਨਾ ਵਿਹਲਾ ਹੋਵੇ ਅਤੇ ਨਾ ਤੈਨੂੰ ਮਾਰੇ। ਅਤੇ ਉਹ ਫਿਰ ਜਿਵੇਂ ਇਸ ਤਰ੍ਹਾਂ ਕੀਤਾ, ਉਹ ਭੂਤ ਦਾ ਬਲ ਜਿਹੜਾ ਸੀ ਖੀਣ ਹੋ ਗਿਆ ਅਤੇ ਬਹਿ ਗਿਆ। ਇਹ ਦ੍ਰਿਸ਼ਟਾਂਤ ਦਾ ਮਤਲਬ ਕੀ ਆ, ਦਾ ਦ੍ਰਿਸ਼ਟਾਂਤ, ਇਹ ਮਨ ਵੀ ਭੂਤ ਦੀ ਨਿਆਂ ਹੈ। ਧਰਮ ਰੂਪੀ ਸਤੰਭ ਜਿਹੜਾ ਇਹਨੂੰ ਕਹਿ ਲਵੇ ਆ ਧਰਮ ਦੀ, ਜਾਂ ਸੱਤ ਸੱਤ ਦੇ ਨਿਰਣੇ ਦੀ ਵਿਚਾਰ ਕਰੀ ਚੱਲ, ਅਤੇ ਨਾ ਇਧਰੋਂ ਵਿਹਲ ਮਿਲੇ, ਨਾ ਮਨ ਵਿਹਲਾ ਹੋਵੇ ਅਤੇ ਨਾ ਤੇਰਾ ਨੁਕਸਾਨ ਕਰੇ। ਇਸ ਤਰ੍ਹਾਂ ਫਿਰ ਮਨ ਰੂਪੀ ਭੂਤ ਜਿਹੜਾ ਜਿਹੜੇ ਵਾਰ ਵਾਰ ਸਿਮਰਨ ਕਰੀਏ, ਇਹਦਾ ਫਿਰ ਬਲ ਖੀਣ ਹੋ ਜਾਂਦਾ, ਫਿਰ ਟੇਕੇ ਬਹਿ ਜਾਂਦਾ। ਜਿਵੇਂ ਹੁਣ ਕਿਲ੍ਹਾ ਮਜ਼ਬੂਤ ਹੋਵੇ ਨਾ, ਉਹ ਬੈਲ ਰਸਾ ਪਾ ਕੇ ਬਣਿਆ ਹੋਵੇ, ਪਹਿਲਾਂ ਤਾਂ ਬੜਾ ਨਾਸਾ ਨਾ ਭੂੰ ਭੂੰ ਕਰਦਾ, ਚਗਾਟੇ ਪਾਉਂਦਾ ਦੁਆਲੇ। ਅਤੇ ਜੇ ਕਿਲ੍ਹਾ ਤਗੜਾ ਹੋਵੇ, ਰਸਾ ਤਗੜਾ ਹੋਵੇ, ਫਿਰ ਉਹ ਜ਼ੋਰ ਜ਼ਾਰ ਲਾ ਕੇ ਥੱਕ ਥੁੱਕ ਕੇ ਆਪੇ ਹੀ ਬਹਿ ਜਾਂਦਾ। ਇਸ ਤਰ੍ਹਾਂ ਮਾਨਿਆ, ਇਹਨੂੰ ਤੜਕੇ ਉੱਠ ਇਸ਼ਨਾਨ ਕੀਤਾ, ਬਾਣੀ ਪੜ੍ਹਨ ਲੱਗ ਪਿਆ, ਗੁਰੂ ਮਹਾਰਾਜ ਦਰਬਾਰ ਆ ਗਏ, ਕਥਾ ਕੀਰਤਨ ਸੁਣ ਲਿਆ, ਵੀ ਜਲ ਪਾਣੀ ਛਕਿਆ, ਕਿਰਤ ਚ ਲੱਗ ਗਿਆ ਲੰਗਰ ਪਾਣੀ ਛੱਕ ਕੇ, ਫਿਰ ਸੰਗਤ 'ਚ ਆ ਗਏ ਵੀ ਕੋਈ ਸੇਵਾ ਕਰ ਲਈ ਜਾਂ ਨਹੀਂ। ਹਰ ਵੇਲੇ ਗ੍ਰੰਥ ਰੱਖੋ ਅਤੇ ਧਰਮ ਸ਼ਾਸਤਰ ਕੋਲ ਹੋਵੇ ਉਹਦੀ ਵਿਚਾਰ ਕਰਦੇ ਰਹੋ, ਮਿਲ ਜਾਂਦਾ। ਅੱਜ ਕੱਲ੍ਹ ਹੁਣ ਬੜੇ ਸਾਧ ਨੇ, ਕਥਾ ਵਾਰਤਾ ਕੀਰਤਨ, ਅਤੇ ਅੱਜ ਕੱਲ੍ਹ ਆਪਾਂ ਐਸੇ ਯੰਤਰ ਹੈ, ਨਹੀਂ ਵੀ ਕਿਸੇ ਟਾਈਮ ਪ੍ਰਦੇਸ਼ ਗਏ ਉੱਥੋਂ ਵੀ ਲਾਭ ਲੈ ਸਕਦੇ ਹਾਂ। ਪਰ ਉੱਥੇ ਵੀ ਵਿਵੇਕ ਬੁੱਧੀ ਵਰਤਣੀ ਆ। ਆ ਜਿਵੇਂ ਉਹ ਮਹਾਂਪੁਰਖ ਸੇ ਉਹਨਾਂ ਦੀ ਉਹ ਲੜਕੀ, ਉਹ ਕੰਨਾਂ 'ਚ ਜਿਹੜਾ ਲਾ ਲੈਂਦੇ ਆ ਟੂਟੀਆਂ ਜਿਹੀਆਂ, ਪਾਠ ਤੇ ਸੁਖਮਣੀ ਦੇ ਲਾਇਆ ਸੀ, ਅਤੇ ਰੇਲ ਦਾ ਉਹ ਫਾਟਕ ਬੰਦ ਸੀ ਅਤੇ ਸਾਨੂੰ ਕਾਹਲੀ ਬੜੀ ਹੈ, ਅਤੇ ਹੁਣ ਫਾਟਕ ਵਾਲੇ ਨੇ ਤਾਂ ਫਾਟਕ ਬੰਦ ਕਰਨਾ ਟਾਈਮ ਨੂੰ, ਉਹਨਾਂ ਨੂੰ ਅਸੀਂ ਮੂਰਖ ਸਮਝਦੇ ਹਾਂ। ਅਤੇ ਜਿਹੜੇ ਉੱਥੇ ਸਰਕਾਰ ਨੇ ਕਰਿੰਦੇ ਛੱਡੇ ਹੋਏ, ਜਿਹਨੇ ਫਾਟਕ ਬੰਦ ਕੀਤਾ ਉਹਨਾਂ ਦੀ ਡਿਊਟੀ ਹੈ, ਸਾਨੂੰ ਇੰਨੀ ਕਾਹਲੀ ਹੈ, ਅਸੀਂ ਆਲੇ ਦੁਆਲੇ ਤਾਰਾਂ ਤੂਰਾਂ ਤੋੜ ਕੇ ਇਹ ਲੰਘਣਾ। ਉਹ ਲੰਘਦੇ ਸੀ ਅਤੇ ਉਹ ਲੜਕੀ ਵੀ ਸਕੂਲੋਂ ਆਈ ਸੀ ਅਤੇ ਭਾਵੇਂ ਟੇਪ ਸੁਖਮਣੀ ਦੀ ਲਾਈ ਹੋਈ ਸੀ ਕੰਨਾਂ 'ਚ, ਅਤੇ ਉਹ ਲੰਘੀ ਤੋਂ ਉਧਰੋਂ ਰੇਲ ਆ ਗਈ, ਕਾਹਲੀ ਨਾ ਭੱਜੀ, ਉਹ ਫਾਟਕ ਦੇ ਵਿੱਚ ਲੱਤ ਫਸ ਗਈ, ਅਤੇ ਲੱਤ ਫਿਰ ਉਹ ਜਿਹੜੀ ਬਹੁਤ ਜ਼ਿਆਦਾ ਫ੍ਰੈਕਚਰ ਹੋ ਗਈ, ਅਤੇ ਫਿਰ ਡਾਕਟਰਾਂ ਨੂੰ ਕੱਟਣੀ ਪਈ। ਵੀ ਹੁਣ ਸੁਖਮਣੀ ਸਾਹਿਬ ਇਹ ਤਾਂ ਕਹਿੰਦਾ ਨਹੀਂ ਵੀ ਬੇਵਿਚਾਰੇ ਹੋ ਕੇ ਚੱਲੋ, ਅਤੇ ਸੁਖਮਣੀ ਤਾਂ ਕਹਿੰਦਾ ਵੀ ਵਿਚਾਰ ਨਾ ਚੱਲੋ, ਬਾਣੀ ਪੜ੍ਹਨੀ ਆਸਣ 'ਤੇ ਪੜ੍ਹੋ, ਜਾਂ ਮੂੰਹ ਜਵਾਨੀ ਪੜ੍ਹ ਲਓ, ਟੂਟੀਆਂ ਕੰਨਾਂ 'ਚ ਲਾਈਆਂ, ਫਿਰ ਜਿਹੜਾ ਕਾਨੂੰਨ ਆ ਟ੍ਰੈਫਿਕ ਨਿਯਮ ਹੈਗੇ ਆ ਉਹਨਾਂ ਦੇ ਉੱਤੇ ਚੱਲਣਾ ਇਹ ਵੀ ਜ਼ਰੂਰੀ ਹੈ। ਅਤੇ ਆਹ ਹੁਣ ਆਮ ਮੋਟਰਸਾਈਕਲ ਤਾਂ ਵੀ ਦੇਖਦੇ ਹਾਂ, ਉਹ ਕੰਨਾਂ 'ਚ ਟੂਟੀਆਂ ਲਾ ਲੈਂਦੇ ਆ, ਪਿੱਛੇ ਹੋਰਨ ਦਿੰਦੇ, ਸੁਣਦੇ ਨਹੀਂ, ਰੋਜ਼ ਐਕਸੀਡੈਂਟ ਹੋ ਰਹੇ ਆ। ਕਿਉਂਕਿ ਹਰ ਕੰਮ ਦੇ ਵਿੱਚ ਵਿਚਾਰ ਜਿਹੜੀ ਹੈ ਉਹਦੀ ਬੜੀ ਭਾਰੀ ਲੋੜ ਹੈ। ਹੁਣ ਕਿ ਜੇ ਬਾਣੀ ਪੜ੍ਹ ਕੇ ਇਸ਼ੂ ਦੇ ਨਾਲ ਹੋ ਗਿਆ ਤੇ ਬਾਣੀ ਇਹ ਤਾਂ ਨਹੀਂ ਨਾ ਕਹਿੰਦੀ ਵੀ ਗਲਤ ਕੰਮ ਕਰੋ, ਗੱਜ ਕੇ ਬੋਲੋ
ਸਤਨਾਮ ਸ੍ਰੀ ਵਾਹਿਗੁਰੂ।
ਬਾਣੀ ਤਾਂ ਸੋਝ ਹੀ ਦਿੰਦੀ ਹੈ, ਬਾਣੀ ਤੋਂ ਅਸੀਂ ਸੋਝ ਹੀ ਲੈਂਦੇ ਨਹੀਂ, ਆਪਣੀ ਮਰਜ਼ੀ ਨਾਲ ਇਹ ਕੰਮ ਕਰਦੇ ਹਾਂ। ਫਿਰ ਹੁਣ ਦੇਖੋ ਲੱਤ ਕੱਟੀ ਗਈ, ਕਿੰਨਾ ਨੁਕਸਾਨ ਹੋਇਆ ਜ਼ਿੰਦਗੀ ਦਾ। ਸੋ ਇਸ ਵਾਸਤੇ ਵਿਵੇਕ ਅਤੇ ਵਿਚਾਰ ਦੀ ਵੀ ਭਾਈ ਲੋੜ ਹੈ। ਇਸ ਕਰਕੇ ਵਾਰ ਵਾਰ ਹਰ ਕੇ ਗੁਣ ਗਾਵੋ, ਵਾਰ ਵਾਰ ਹਰੀ ਦੇ ਗੁਣ ਗਾਉਣੇ ਆ, ਅਤੇ ਗੁਣ ਗਾਉਂਦਿਆਂ ਜਿਹੜੀ ਵਿਚਾਰ ਹੈ ਇਹਨੂੰ ਵੀ ਨਾਲ ਲੈ ਕੇ ਚੱਲਣਾ ਹੈ।
ਗੁਰ ਗਮ ਭੇਗ ਸੋ ਹਰ ਕਾ ਪਾਓ,
ਗੁਰੂ ਉਹਦੀ ਗਮਤਾ ਦਾ ਕੋਈ ਪਾ ਨਹੀਂ ਸਕਦਾ ਨਾ, ਉਹ ਤਾਂ ਅਗੰਮ ਪੁਰਸ਼ ਹੈ। ਗੁਰੂ ਦੇ ਚਰਨਾਂ 'ਚ ਆ ਕੇ ਹੰਕਾਰ ਤਿਆਗ ਕੇ ਇਸ ਰਸਤੇ 'ਤੇ ਗਮ ਚੱਲਣ ਦਾ ਜਿਹੜਾ ਭੇਦ ਆ ਉਸ ਨੂੰ ਪਾਉਣਾ ਕਰੋ। ਵੀ ਸਿਮਰਨ ਕਿਵੇਂ ਕਰਨਾ, ਬਾਣੀ ਪੜ੍ਹਨੀ ਹੈ ਉਹਦਾ ਕੀ ਨਿਯਮ ਹੈ, ਸੇਵਾ ਕਰਨੀ ਉਹਦਾ ਕੀ ਨਿਯਮ ਹੈ। ਉੱਧਰ ਹੁਣ ਭਾਂਡੇ ਵੀ ਮਾਂਜੀ ਜਾਂਦੇ, ਜੋੜੇ ਝਾੜਦੇ ਹਾਂ, ਉੱਧਰ ਇੱਕ ਦੂਜੇ ਦੀ ਨਿੰਦਿਆ ਚੁਗਲੀ ਕਰੀ ਜਾਂਦੇ, ਉਹਦਾ ਨਾਲੇ ਪਰੋਲਾ ਫਿਰ ਗਿਆ ਨਾ। ਉਸਨੇ ਮਨ ਸ਼ੁੱਧ ਨਹੀਂ ਕਰਨਾ। ਬਾਣੀ ਵੀ ਪੜ੍ਹਦੇ ਹਾਂ ਅਤੇ ਅੱਖਾਂ ਨਾਲ ਕਿਸੇ ਰੂਪ ਨੂੰ ਭੈੜੇ ਢੰਗ ਨਾਲ ਦੇਖੀ ਜਾਂਦੇ ਹਾਂ, ਮਨ ਦੇ ਵਿੱਚ ਕਿਸੇ ਪ੍ਰਤੀ ਗਲਤ ਭਾਵਨਾ ਕਰਦੇ ਹਾਂ। ਬਾਣੀ ਪੜ੍ਹ ਕੇ ਔਗਣ ਦਾ ਤਿਆਗਣੇ ਹੈ। ਦਵਾਈ ਭਾਵੇਂ ਕਿੰਨੀ ਕੀਮਤੀ ਹੈ, ਕਪੱਥ ਛੱਡਾਂਗੇ, ਪੱਥ ਧਾਰਾਂਗੇ, ਫਿਰ ਦਵਾਈ ਨੇ ਆਰਾਮ ਦੇਣਾ। ਬਾਣੀ ਤਾਂ ਮਹਾਨ ਹੈ। ਹੁਣ ਦੇਖੋ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਆਪਾਂ ਲੈ ਲਈਏ ਨੌਵੀਂ ਅਸ਼ਟਪਦੀ, ਮਿਥਿਆ ਨਾਹੀ ਰਸਨਾ ਪਰਸ। ਸੁਖਮਨੀ ਪੜ੍ਹ ਰਹੇ ਹਾਂ ਅਤੇ ਰਸਨਾ ਨਾਲ ਝੂਠ ਬੋਲਦੇ ਹਾਂ, ਇਹ ਤਾਂ ਅਸੀਂ ਕਹਿਣਾ ਮੰਨਿਆ ਹੀ ਨਹੀਂ। ਅੱਗੇ ਫਿਰ ਕੀ ਹੈ, ਰਸਨਾ ਨਾਲ ਝੂਠ ਨਹੀਂ ਬੋਲਣਾ। ਜਿਹੜੇ ਬਾਣੀ ਪੜ੍ਹਨੀ ਹੈ ਅਤੇ ਭਾਵਨਾ ਕੀ ਬਣਾਉਣੀ ਹੈ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਮਨ ਦੇ ਵਿੱਚ ਨਿਰੰਜਨ ਜਿਹੜਾ ਮਾਇਆ ਰੂਪੀ ਅੰਜਨ ਕਾਲਕ ਸੁਰਮੇ ਤੋਂ ਰਹਿਤ ਆ ਉਹਦੀ ਪ੍ਰੀਤੀ ਹੋਵੇ ਅਤੇ ਉਹਦੇ ਦਰਸ਼ਨ ਕਰਨ ਦੀ ਭਾਵਨਾ ਹੋਵੇ, ਜਿਹਦੀ ਬਾਣੀ ਪੜ੍ਹਦਾ ਮੈਨੂੰ ਦਰਸ਼ਨ ਦੇਵੇ। ਫਿਰ ਤਾਂ ਸੁਖਮਨੀ ਸਾਹਿਬ ਦੀ ਇੱਕ ਪੜ੍ਹੋ ਸਾਰਾ, ਉਹਦੇ 'ਚੋਂ ਇੱਕ ਤੁਕ ਲੈ ਲਓ, ਵਿਚਾਰੋ ਕਿ ਮੈਂ ਤਾਂ ਅਮਲ ਕਰਨ ਲੱਗ ਪਿਆ ਕਿ ਨਹੀਂ। ਅਤੇ ਜੇ ਪੜ੍ਹੀ ਗਿਆ ਫਿਰ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆ ਸਾਥ, ਜੇ ਤੋ ਗੱਲ ਨਾ ਬਣ ਜਾਏ ਫਿਰ ਅੱਗੇ ਆ ਗਿਆ, ਪਰ ਤੇਰੇ ਰੂਪ ਨਾ ਪੇਖਿਆ ਨੇਤਰ, ਪਰਾਏ ਸਰੂਪ ਨੂੰ ਭੈੜੀ ਦ੍ਰਿਸ਼ਟੀ ਨਾ ਦੇਖੇ। ਇਹ ਅਮਲ ਕਰੋ ਵੀ ਮਨ ਜਾਂਦਾ ਤਾਂ ਨਹੀਂ ਬੁਰੇ ਪਾਸੇ, ਅਤੇ ਸੁਖਮਣੀ ਦਾ ਪੜ੍ਹਦਾ ਮਨ ਕਿਸੇ ਦਾ ਬੁਰਾ ਤਾਂ ਨਹੀਂ ਸੋਚ ਰਿਹਾ, ਕੋਈ ਜ਼ਹਿਰ ਵਿਕਾਰ ਦ੍ਰਿਸ਼ਟੀ ਤਾਂ ਨਹੀਂ ਪੈਦਾ ਹੋ ਰਹੀ। ਸੰਤ ਕੀ ਟਹਿਲ ਸੰਤ ਸੰਗ ਹੇਤ, ਇਹ ਸੰਤਾਂ ਦੀ ਬੰਦਗੀ ਵਾਲਿਆਂ ਦੀ ਟਹਿਲ ਸੇਵਾ ਕਰਦਾ, ਉਹਨਾਂ ਨਾਲ ਪਿਆਰ ਹੈਗਾ, ਇਹ ਚੀਜ਼ ਹੈਗੀ ਹੈ। ਸੋ ਹੁਣ ਪੜ੍ਹ ਰਹੇ ਹਾਂ। ਫਿਰ ਅੱਗੇ ਆ ਗਿਆ, ਕਰਨ ਸੁਣੇ ਕਾਹੂ ਕੀ ਨਿੰਦਾ, ਕੰਨਾਂ ਨਾਲ ਨਿੰਦਿਆ ਤਾਂ ਨਹੀਂ ਸੁਣੀ ਜਾਂਦਾ, ਬਾਣੀ ਵੀ ਪੜ੍ਹਦਾ ਨਿੰਦਿਆ ਵੀ ਸੁਣ ਰਿਹਾ, ਗੁਟਗਾਤ ਫੜਿਆ ਅਤੇ ਨਿੰਦਿਆ 'ਚ ਵੀ ਕ੍ਰਾਸ ਲੈ ਰਹੇ ਹਾਂ। ਸਭ ਤੇ ਜਾਣੈ ਆਪਸ ਕੋ ਮੰਦਾ, ਆਪਣੇ ਆਪ ਨੂੰ ਸਾਰਿਆਂ ਨੂੰ ਮੰਦਾ ਜਾਣਦਾ, ਜਿਹੜਾ ਇਹ ਸਮਝ ਲੈਂਦਾ ਮੈਂ ਸਾਰਿਆਂ ਨੂੰ ਮਾੜਾਂ, ਉਹ ਕਿਸੇ ਦੀ ਨਿੰਦਿਆ ਨਾ ਕਰੇਗਾ ਨਾ ਸੁਣੇਗਾ। ਜਦੋਂ ਸਮਝਦਾ ਮੈਂ ਚੰਗਾ ਤਾਂ ਹੀ ਦੂਏ ਦੀ ਨਿੰਦਿਆ ਸੁਣਦਾ ਨਾ, ਕਿਸ ਖੁਸ਼ ਹੁੰਦਾ ਅਗਲੇ ਦੀ ਬੁਰਾਈ ਦੇਖ ਦੇਖ ਕੇ। ਇਹ ਤਾਂ ਹੈਗਾ ਬਾਣੀ ਪੜ੍ਹਨੀ, ਇਹਦਾ ਮਤਲਬ ਇਹ ਨਹੀਂ ਕਿ ਬਾਣੀ ਪੜ੍ਹਨੀ ਨਹੀਂ, ਸਾਰਾ ਪੜ੍ਹਨਾ ਸੁਖਮ ਨੇ। ਉਹ 'ਚੋਂ ਇੱਕ ਪੰਕਤੀ ਲੈ ਲਓ, ਉਹਦੇ 'ਤੇ ਅਮਲ ਕਰਨਾ ਸ਼ੁਰੂ ਕਰ ਦਿਓ, ਜਿਲੇ ਉਹਦੇ 'ਤੇ ਬਿਰਤੀ ਪੱਕੀ ਹੋ ਗਈ ਫਿਰ ਦੂਜੀ ਪੰਕਤੀ ਲੈ ਲਓ, ਫਿਰ ਦੇਖੋ ਤਾਂ ਮਾਨਸਿਕ ਮੰਡਲ ਉੱਚਾ ਸੁੱਚਾ ਬਣਦਾ ਕਿ ਨਹੀਂ ਬਣਦਾ, ਲਿਪ ਜੁੜਦੀ ਕਿ ਨਹੀਂ ਜੁੜਦੀ, ਇਸ ਪਾਸੇ ਆਪਣਾ ਧਿਆਨ ਹੈ ਨਹੀਂ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਗੁਰਗਮ ਭੇਦ ਸੋ ਹਰ ਕਾ ਪਾਵੋ, ਗੁਰੂ ਜੋ ਗਿਆਨ ਦੀ ਗਮਤਾ ਦੇਣ ਵਾਲੇ ਹੈ ਉਹਨਾਂ ਤੋਂ ਪਰਮਾਤਮਾ ਦੇ ਮਿਲਾਪ ਦਾ ਜਿਹੜਾ ਭੇਦ ਹੈ ਉਸ ਨੂੰ ਪਾਉਣਾ ਕਰੋ ਵਿਸਰਾਮ ਦੇ ਕੇ ਧੰਨ ਧੰਨ ਸਾਹਿਬ ਭਗਤ ਕਬੀਰ ਸਾਹਿਬ ਜੀ ਗੁਰੂ ਆਸ਼ੇ ਵਿੱਚ ਵਿਚਾਰ ਦੇ ਰਹੇ ਹਨ।
ਆਦਿਤ ਕਰੈ ਭਗਤ ਆਰੰਭ,
ਆਪਾਂ ਐਤਵਾਰ ਕਹਿੰਦੇ ਨਾ, ਅਸੀਂ ਤਾਂ ਐਤਵਾਰ ਛੁੱਟੀ ਕਰ ਲੈਂਦੇ ਹਾਂ ਅਤੇ ਭਗਤ ਜੀ ਹੋਰ ਗੱਲ ਕਹਿ ਰਹੇ ਆ, ਕਿਉਂਕਿ ਸਾਡਾ ਕੰਮ ਤਾਂ ਉਲਟ ਆ ਨਾ। ਅਤੇ ਛੇ ਦਿਨ ਅਤੇ ਬੋਝਾ ਢੋਇਆ ਕਿ ਹੁਣ ਛੁੱਟੀ ਕਰ ਲਈ, ਛੁੱਟੀ ਹੁੰਦੀ ਨਹੀਂ। ਉੱਦਣ ਕੋਈ ਨਾ ਕੋਈ ਵਿਆਹ ਸ਼ਾਦੀ ਹੁੰਦੀ ਹੈ, ਉੱਦਣ ਤਾਂ ਫਿਰ ਭੱਜ ਦੌੜ ਜ਼ਿਆਦਾ ਲੱਗੀ ਹੁੰਦੀ ਹੈ, ਜ਼ਿਆਦਾ ਹੁੰਦੀ ਨਹੀਂ। ਫਿਰ ਉੱਥੇ ਨੱਚਣਾ ਟੱਪਣਾ ਜੋ ਪੁੱਠੇ ਕੰਮ ਆ ਉਹ ਐਤਵਾਰ ਜ਼ਿਆਦਾ ਕਰਦੇ ਹਾਂ। ਕੰਮ ਵੱਲੋਂ ਤਾਂ ਛੁੱਟੀ ਕਰ ਲਈ, ਅਤੇ ਆਹ ਜਿਹੜੇ ਦੂਏ ਤੀਏ ਲੱਚਰ ਗੀਤ ਸੁਣਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਕੁਰੀਤੀਆਂ ਕਰਦੇ ਆ, ਉੱਧਰੋਂ ਨਹੀਂ ਛੁੱਟੀ ਕਰਦੇ। ਅਤੇ ਭਗਤ ਜੀ ਕੀ ਕਹਿ ਰਹੇ ਵੀ ਐਤਵਾਰ ਕੀ ਕਰਨਾ, ਆਹ ਸੁਣ ਲਓ ਸੱਤ ਵਾਰ ਉਹਦੇ 'ਤੇ ਵਿਚਾਰ ਦੇ ਰਹੇ ਆ। ਆਪਾਂ ਐਤਵਾਰ ਕਹਿੰਦੇ ਉਹ ਆਦਿਤ ਕਹਿੰਦੇ, ਕਿਉਂਕਿ ਆਦਿਤ ਨਾਮ ਸੂਰਜ ਦਾ, ਸੂਰਜ ਦਾ ਦਿਨ ਮੰਨਿਆ ਜਾਂਦਾ, ਸੋਮਵਾਰ ਚੰਦਰਮਾ ਦਾ ਇਸ ਤਰ੍ਹਾਂ ਇਹ ਮੰਨਿਆ ਹੋਇਆ। ਆਦਿਤ ਕਰੈ ਭਗਤ ਆਰੰਭ, ਐਤਵਾਰ ਵਾਲੇ ਦਿਨ ਸਿੱਖਿਆ ਦਿੰਦੇ ਆ ਪਰਮੇਸ਼ੁਰ ਦੀ ਜਿਹੜੀ ਭਗਤੀ ਆ ਨਾ ਉਹ ਕਰਨੀ ਆਰੰਭ ਸ਼ੁਰੂ ਕਰ ਦੇਵੇ। ਅਸੀਂ ਛੁੱਟੀ ਕਰ ਲਈ ਅਤੇ ਅੱਜ ਐਤਵਾਰ ਹੈ, ਰੱਜ ਕੇ ਸੌ ਲਓ, ਉੱਦਣ ਨੇ ਤਾਂ ਨਹੀਂ ਕਰਨਾ ਨਾ, ਬਲੈਤਾਂ 'ਚ ਵੀ ਜਾਈਦੇ ਆ, ਉੱਦਣ ਫਿਰ ਸੁੱਤੇ ਰਹਿਣਗੇ, ਨਹਾਉਣਗੇ ਵੀ ਨਹੀਂ ਟਾਈਮ ਨਾਲ। ਇੱਥੇ ਵੀ ਅੱਜ ਐਤਵਾਰ ਹੈ ਜੀ, ਹੁਣ ਸੌ ਲਓ ਰੱਜ ਕੇ। ਅਤੇ ਮਹਾਰਾਜ ਕਹਿੰਦੇ ਆਦਿਤ ਕਰੈ ਭਗਤ ਆਰੰਭ, ਐਤਵਾਰ ਕੀ ਕਰਨਾ, ਪਰਮੇਸ਼ੁਰ ਜਿਹੜੀ ਭਗਤੀ ਹੈ ਜੇ ਅੱਗੇ ਨਹੀਂ ਕਰਦੇ ਤਾਂ ਸ਼ੁਰੂ ਕਰ ਲਓ, ਉਹਦੀ ਭਗਤੀ ਕਰੋ। ਭਗਤੀ ਹੁਣ ਨੌ ਤਰ੍ਹਾਂ ਦੀ ਹੈ, ਸਰਵਣ ਆ, ਸਿਮਰਨ ਆ, ਕੀਰਤਨ ਆ, ਪਦ ਸੇਵਾ, ਅਰਚਾਨ ਆ, ਦਾਸਾ ਸਾਖਪੰ ਬੰਦਨਾ, ਭਗਤ ਨਿਵੇਦਨ ਜਾਣ, ਗੁਰੂ ਦਾ ਜਸ ਸੁਣਨਾ, ਸਿਮਰਨ ਕਰਨਾ, ਕੀਰਤਨ, ਪਦ ਸੇਵਾ, ਚਰਨਾਂ ਦੀ ਸੇਵਾ, ਅਰਚਾਨ, ਕੋਈ ਸੁਗੰਧੀ ਵਾਲਾ ਪਦਾਰਥ ਛਿੜਕਣਾ ਇਸ਼ਟ ਗੁਰੂ 'ਤੇ, ਦਾਸਾ ਭਾਵ ਹੋਣਾ, ਸਖਾਪਨ ਮਿੱਤਰ ਵਾਲਾ ਭਾਵ, ਬੰਦਨਾ ਮਰ ਨੂੰ ਨਮਸਕਾਰ ਕਰਨੇ, ਅਤੇ ਕੋਈ ਪਦਾਰਥ ਲੰਗਰ ਪ੍ਰਸ਼ਾਦ ਅਰਦਾਸ ਕਰਨੀ, ਮਰ ਨੂੰ ਅਰਪਣਾ, ਸੋ ਇਸ ਵਾਸਤੇ ਭੋਗ ਲਵਾਉਣਾ, ਇਸ ਤਰ੍ਹਾਂ ਹੈਗਾ। ਆਦਿਤ ਕਰੈ ਭਗਤ ਆਰੰਭ, ਐਤਵਾਰ ਦੁਆਰਾ ਸਿੱਖਿਆ ਇਹ ਦਿੰਦੇ ਹੈ ਜੇ ਅੱਗੇ ਭਗਤੀ ਨਹੀਂ ਕਰਦੇ ਨਾ, ਭਗਤੀ ਕਰਨ ਵਾਲਾ ਕੰਮ ਸ਼ੁਰੂ ਕਰ ਦਿਓ, ਉਹਦੀ ਭਗਤੀ ਕਰੋ, ਕਿਉਂਕਿ ਜਿਹਦੇ ਨਾਲ ਤੁਹਾਡੀ ਸ਼ਰਧਾ ਪਿਆਰ ਹੈ ਉਹਦੇ ਗੁਣ ਕੁਦਰਤੀ ਗਾਉਂਦਾ, ਜਿੱਥੇ ਕਿਤਾ ਵਿਸ਼ਵਾਸ। ਭਗਤੀ ਜਿਹੜੀ ਹੈ ਉਹਦੇ 'ਚ ਆਰੰਭਤਾ ਕਰਨੀ ਚਾਹੀਦੀ ਹੈ, ਭਾਵ ਆਲਸ ਨਹੀਂ ਕਰਨੀ, ਉਸ ਮਾਲਕ ਦੀ ਸ਼ਰਧਾ ਭਗਤੀ ਕਰਨੀ ਹੈ, ਸਿਮਰਨ ਕਰਨਾ ਹੈ, ਸੇਵਾ ਕਰਨੀ ਹੈ।
ਆਇਆ ਮੰਦਰ ਮਨਸਾ ਥੰਭ,
ਇਹ ਕਾਇਆ ਰੂਪੀ ਜਿਹੜਾ ਮੰਦਰ ਆ, ਇਹਦੀਆਂ ਜਿਹੜੀਆਂ ਮਨਸਾ ਇੱਛਾ, ਜਿਵੇਂ ਹੁਣ ਆ ਮੰਦਰ ਆ ਇਹਦਾ ਥੰਮਲੇ ਹੈਗੇ ਅਤੇ ਛੱਤ ਟਿਕੀ, ਉਹ ਥੰਮਲੇ ਹੈ ਨਹੀਂ ਅਤੇ ਛੱਤ ਕਾਹਤੇ ਟਿਕੇ। ਇਹ ਜਿਹੜਾ ਕਾਇਆ ਆ ਇਹ ਵੀ ਮੰਦਰ ਆ, ਇਹਦੀਆਂ ਜਿਹੜੀਆਂ ਮਨਸਾ ਹੈਗੀਆਂ ਆਸਾਂ ਇੱਛਾ, ਉਹਨਾਂ ਨੂੰ ਥੰਭ ਮੈਨੇ ਰੋਕ ਦੇਣਾ ਕਰੇ। ਇੰਨੀਆਂ ਇੱਛਾ ਨਾ ਇਹ ਭੂਪੜਾ ਭਰਿਆ ਹੋਇਆ ਨਾ, ਦੂਏ ਭੂਪੜੇ ਹੀ ਤਾਂ ਹਵਾ ਹੁੰਦੀ ਨਾ, ਹਵਾ ਤੇਜ ਵੀ ਆ ਪ੍ਰਾਣ ਬਾਜੂ ਦੀ, ਪਰ ਇਹਦੇ ਫੁਰਨੇ ਇੰਨੇ ਆ ਜਿਹਦਾ ਅੰਤ ਕੋਈ ਨਹੀਂ, ਉਹ ਟਿਕਣ ਨਹੀਂ ਦਿੰਦੇ। ਪਹਿਲੀ ਗੱਲ ਤਾਂ ਆਉਂਦੇ ਹੀ ਨਹੀਂ ਅਸੀਂ ਗੁਰਦੁਆਰੇ, ਜੇ ਆ ਗਿਆ ਨਾ ਫਿਰ ਤਾਂ ਬਸ ਤੋੜ ਲੱਗੀ ਹੋਈ ਹੈ। ਅਤੇ ਜਿਵੇਂ ਡੂਮਣੇ ਵਕੀਲ ਤੋਂ ਡਰਦੇ ਦੌੜਦੇ ਹਾਂ, ਉਹ ਦੌੜਦੇ ਹਾਂ ਕਿ ਕਿਤੇ ਲੜ ਨਾ ਜਾ, ਦੰਦੀ ਨਾ ਫੜ ਜਾ, ਇੱਕ ਮਿੰਟ ਵੀ ਮਨ ਖਲੋਂਦਾ ਨਹੀਂ। ਕਿਉਂ ਇਹ ਜਿਹੜਾ ਕਾਇਆ ਰੂਪੀ ਮੰਦਰ ਆ, ਇਹਦੀਆਂ ਬਾਸ਼ਨਾਵਾਂ ਇਹਨੂੰ ਦੜਾਈ ਫਿਰਦੀਆਂ, ਜਿਹਦੇ ਦਾ ਮੁਰਦਾ ਹੋ ਜਾਂਦਾ, ਫੂਕ ਨਿਕਲ ਜਾਂਦੀ ਹੈ, ਫਿਰ ਤਾਂ ਪਿਆ ਇਹ ਤੇ ਜਿੰਨਾ ਚਿਰ ਉਹ ਇਹ ਸਰੀਰ ਰੂਪੀ ਭੂਪੜੇ 'ਚ ਫੂਕ ਭਰੀ ਆ ਟਿਕਦਾ ਨਹੀਂ, ਉਹ ਜਿਹੜੀਆਂ ਬਾਦਸ਼ਨਾਵਾਂ ਉਹ ਟਿਕਣ ਨਹੀਂ ਦੇਣੀਆਂ। ਭਜੂ ਭਜੂ ਹਰ ਵੇਲੇ ਗੁਰਦੁਆਰੇ ਆ ਕੇ ਮਨ ਸ਼ਾਂਤ ਕਰਨਾ, ਸ਼ਾਂਤੀ ਇੱਥੇ ਵੀ ਹੈ ਨਹੀਂ, ਇੱਥੇ ਵੀ ਭਜੂ ਭਜੂ ਕਰਦੇ ਦੌੜੇ ਜਾਂਦੇ ਟਿਕਦੇ ਨਹੀਂ, ਤੀਰਥਾਂ 'ਤੇ ਜਾਂਦੇ ਆ ਉੱਥੇ ਵੀ ਟਿਕਾ ਨਹੀਂ। ਮੁੰਡਾ ਕੈਮਰੇ 'ਚ ਹੈ ਜਾਂ ਕੀ ਆ ਮੋਬਾਈਲ ਆ, ਬਸ ਉਹ ਫੋਟੋਆਂ ਤਾਂ ਘੇਰਾ ਗਿਆ, ਉੱਥੇ ਖੜ ਗਿਆ ਅਤੇ ਮਹਾਰਾਜ ਵੱਲ ਨੂੰ ਪਿੱਠ ਕਰ ਲਈ ਕਿ ਗੁਰਦੁਆਰਾ ਵਿੱਚ ਆ ਜਾਏ, ਸਾਡੀ ਫੋਟੋ ਆ ਜਾਏ ਅਤੇ ਗੁਰਦੁਆਰਾ ਨੂੰ ਪਿੱਠ ਦੇਣ। ਮਹਾਰਾਜ ਜਿਹਦੇ ਸਨਮੁਖ ਆਉਣਾ ਸੀ ਉਹਨੂੰ ਪਿੱਠ ਦੇਣ ਲੱਗ ਪੈਣ, ਕਿਉਂਕਿ ਗੁਰਦੁਆਰੇ ਦੀ ਤਾਂ ਹੀ ਫੋਟੋ ਆਊ ਜੇ ਉਹਦੇ ਪਿੱਠ ਕਰੇਗਾ, ਉਹਦੇ ਵੱਲ ਨੂੰ ਮੂੰਹ ਕਰੇਗਾ ਕੈਮਰੇ ਵੱਲ ਨੂੰ। ਬਸ ਇਹ ਹੀ ਹੁਣ ਰਿਵਾਜ਼ ਇੰਨਾ ਹੋ ਗਿਆ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ, ਜਿੱਥੇ ਜਾਂਦੇ ਬਸ ਬਸ ਹਰ ਵੇਲੇ ਮੋਬਾਈਲ, ਇਹ ਕੰਮ ਰਹਿ ਗਿਆ। ਕੋਈ ਬਹਿ ਕੇ ਬਾਣੀ ਨਹੀਂ ਪੜ੍ਹਨੀ, ਕੋਈ ਨਾਮ ਨਹੀਂ ਜਪਣਾ, ਕੋਈ ਕਥਾ ਕੀਰਤਨ ਨਹੀਂ ਸੁਣਨਾ, ਕੋਈ ਭਾਂਡੇ ਨਹੀਂ ਮਾਂਜਣੇ, ਕੋਈ ਝਾੜੂ ਨਹੀਂ, ਕੋਈ ਸੇਵਾ ਨਹੀਂ, ਹਰ ਕਰਦੇ ਫਿਰਦੇ ਆ। ਇਹ ਕੋਈ ਯਾਤਰਾ ਦਾ ਢੰਗ ਥੋੜ੍ਹੀ ਆ, ਯਾਤਰਾ ਅੱਗੇ ਜਾਂਦੇ ਹੁੰਦੇ ਸੀ ਪਰ ਕਰਮਾਂ 'ਚ ਬੈਠੇ ਹੋਣਾ ਸੁਣ ਸਮਾਧੀ, ਅਤੇ ਹੁਣ ਜਾ ਕੇ ਦੇਖ ਲਓ ਰੌਲਾ ਪਾਉਂਦੇ ਜਾਂਦੇ ਤੀਰਥਾਂ 'ਤੇ, ਦੇਖ ਲਓ ਤੀਰਥ ਜਾਓ ਤਾਂ ਹੋ ਹੋ ਕਰਦੇ ਪਾਂਡਾ ਦੇਖੋ ਮਾਇਆ ਮੈਂ ਰਾਤੇ। ਕੋਈ ਸ਼ਰਧਾ ਵਿਸ਼ਵਾਸ ਭਗਤੀ ਸਿੱਧਕ ਭਰੋਸੇ ਵਾਲੀ ਗੱਲ ਨਹੀਂ। ਇਹ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਤਾਂ ਵੀ ਬਸ ਵਿੱਚ ਗੜਿੱਕੀਆਂ ਮਾਰੀ ਜਾਂਦੇ, ਰੌਲਾ ਪਾਈ ਜਾਂਦੇ, ਮੂੰਹ 'ਚ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਨਹੀਂ ਆਉਂਦਾ, ਬਸ ਗੱਲਾਂ ਜਿੱਥੇ ਜਾ ਕੇ ਗੱਲਾਂ ਛੱਡਣੀਆਂ ਸੀ। ਮਹਾਰਾਜ ਕਹਿੰਦੇ ਗੱਲਾਂ ਗੱਲੀ ਕਿਨੇ ਨਾ ਪਾਇਆ, ਗੱਲਾਂ ਨਾਲ ਤਾਂ ਮਿਲਣਾ ਨਹੀਂ, ਇਹ ਗੱਲਾਂ ਕਰਨੀਆਂ ਹੀ ਆ। ਬਾਣੀ ਪੜ੍ਹੋ, ਜਪ ਜੀ ਪੜ੍ਹੋਗੇ, ਗੁਰੂ ਨਾਨਕ ਸਾਹਿਬ ਨਾਲ ਗੱਲਾਂ, ਸੁਖਮਣੀ ਪੜ੍ਹੋਗੇ, ਪੰਜਵੇਂ ਪਾਤਸ਼ਾਹ ਜੀ ਨਾਲ ਗੱਲਾਂ ਆ, ਕਰ ਲਓ ਗੱਲਾਂ, ਜਾਪ ਸਾਹਿਬ ਪੜ੍ਹ ਲਓ, ਦਸਮ ਪਾਤਸ਼ਾਹ ਨਾਲ ਗੱਲਾਂ, ਇਹ ਤਾਂ ਚੰਗੀਆਂ ਨਹੀਂ ਲੱਗਦੀਆਂ। ਅਤੇ ਬਸ ਉਹ ਜਿਹੜਾ ਆਪਣਾ ਅੰਡ ਵੰਡ ਬੋਲੀ ਜਾਣਾ, ਅਤੇ ਲਚਕੜੀਆਂ ਇਸ ਤਰ੍ਹਾਂ ਦਾ ਹਾਲਾਤ ਬਣਿਆ। ਅਤੇ ਮਹਾਰਾਜ ਕਹਿੰਦੇ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨ ਸਾਥਮ। ਇਹ ਕਾਇਆ ਰੂਪੀ ਸਰੀਰ ਰੂਪੀ ਜਿਹੜਾ ਮੰਦਰ ਆ, ਇਹਦੇ ਜਿਹੜੀਆਂ ਮਨ ਦੀਆਂ ਬਾਸ਼ਨਾ ਹਨ ਇਹਨਾਂ ਨੂੰ ਥੰਭ ਮੈਨੇ ਸਤੰਭ ਔਰ ਰੋਕ ਲੈਣਾ ਕਰੇ। ਉਹ ਜਿਸ ਤਰ੍ਹਾਂ ਪੁੱਛਿਆ ਵੀ ਮਨ ਕਿਵੇਂ ਕਾਬੂ ਹੁੰਦਾ, ਉਹ ਕਹਿੰਦੇ ਭਾਈ ਇਹਦੇ ਕੁਝ ਯੁਗਤੀਆਂ ਹੁੰਦੀਆਂ ਕਾਬੂ ਕਰਨੇ, ਯੁਗਤੀ ਬਿਨਾਂ ਕੋਈ ਕੰਮ ਨਹੀਂ ਹੁੰਦਾ। ਹੁਣ ਉਵੇਂ ਮਜ਼ਦੂਰ ਮਿੱਟੀ ਚੱਕੇਗਾ ਇਹ ਕਿੰਨੀ ਕੁ ਟੋਕਰੀ ਨਾਲ ਢੋਏਗਾ, ਉਹ ਸਾਇੰਸਦਾਨਾਂ ਨੇ ਆ ਕਰੀਅਨ ਕੱਢਤੀ ਹੈ, ਉਹ ਇੱਕੋ ਹੀ ਬੰਦਾ ਦੇ ਲਓ ਕਿੰਨਾ ਕੰਮ ਕਰੀ ਜਾਂਦਾ, ਯੁਗਤੀ ਹੋ ਗਈ, ਖੇਚਲ ਘੱਟ ਅਤੇ ਕੰਮ ਜ਼ਿਆਦਾ ਹੋ ਜਾਂਦਾ। ਯੁਗਤੀ ਨਾਲ ਜਿਹੜੇ ਕੰਮ ਕਰੀਏ ਤਾਂ ਉਹਦੇ 'ਚ ਸਫਲਤਾ ਜ਼ਿਆਦਾ ਹੁੰਦੀ ਹੈ, ਅਯੁਗਤੀ ਨਾ ਕਰੀਏ ਟੱਕਰਾਂ ਜ਼ਿਆਦੀਆਂ ਮਾਰਦਾ ਅਤੇ ਪ੍ਰਾਪਤੀ ਘੱਟ ਹੁੰਦੀ ਹੈ। ਇਸ ਵਾਸਤੇ ਮੁਕਤ ਯੁਗਤ ਦਰ ਖੋਲਾ ਕੋ ਨਾਨਕੋ ਨਿਰਭਉ ਹੋਈ ਸੋਪਰਾ ਮੇਰਾ ਓਲਾ। ਸੋ ਇਸ ਵਾਸਤੇ ਇੱਕ ਤਾਂ ਹੈ ਆਪਣੇ ਹੁਣ ਪੁਰਾਣਾ ਜਾਮ, ਜਦੋਂ ਪੁਰਾਣਾ ਨੂੰ ਰੋਕ ਲਈਏ ਇਹ ਯੁਗਤੀ ਇਹਨਾਂ ਵੀ ਮਨ ਰੁਕਦਾ, ਕਿਉਂਕਿ ਸਵਾਸ ਦੇ ਨਾਲ ਮਨ ਚੱਲਦਾ, ਸਵਾਸ ਨੂੰ ਕਾਬੂ ਕਰਨਾ ਵੀ ਇਸ ਤਰ੍ਹਾਂ। ਫਿਰ ਹੈਗਾ ਵਿਦਿਆ ਦੀ ਗੱਲ, ਧਰਮ ਸ਼ਾਸਤਰਾਂ ਨੂੰ ਪੜ੍ਹਨਾ ਅਤੇ ਵਿਚਾਰਨਾ, ਇਹ ਚੀਜ਼ ਵੀ ਮਨ ਨੂੰ ਕਾਬੂ ਕਰਦੀ। ਜਿਹੜੇ ਏਕਤਾਲ ਦੇ ਗ੍ਰੰਥ ਆ, ਦਵੈਤਵਾਦ ਦੀਆਂ ਕਿਤਾਬਾਂ ਨੇ, ਧਰਮ ਸ਼ਾਸਤਰ ਜਿਹੜੇ ਪੂਰਨ ਪੁਰਖਾਂ ਦੀ ਬਾਣੀ। ਇਸ ਤਰ੍ਹਾਂ ਫਿਰ ਵਾਸ਼ਨਾ ਪਰਿਤਿਆਗ, ਮਨ ਦੀਆਂ ਵਾਸ਼ਨਾ ਦਾ ਤਿਆਗ ਕਰਨਾ, ਵਾਸ਼ਨਾ ਹੁਣ ਹੈਗੀ ਆ ਸੁੱਤ ਵਿੱਚ, ਲੋਕ ਈਸ਼ਣਾ ਤਿੰਨ ਪੁੱਤ ਦੀ ਵਾਸ਼ਨਾ, ਕਈਆਂ ਦੇ ਨਹੀਂ ਹੁੰਦਾ, ਉਹ ਸਿਵਿਆਂ ਤੱਕ ਵੀ ਜਾਂਦੀ ਨਹੀਂ, ਇਹ ਨਹੀਂ ਨਿਕਲਦੀ। ਲੋਕਾਂ 'ਚ ਚੰਗਾ ਨਾਂ ਰਖਾਏ ਪਿਆ ਜਾਂ ਸਕੀਰਤ ਜਾਗਲੇ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛਿਆ ਕਿ ਲੋਕ ਮੈਨੂੰ ਚੰਗਾ ਚੰਗਾ ਕਹਿਣ, ਇਹ ਬੜੀ ਵਾਸ਼ਨਾ। ਮੇਰੀ ਫੋਟੋ ਆ ਜਾਏ, ਮੇਰਾ ਜਸ ਹੋਵੇ, ਮੇਰੀ ਵਡਿਆਈ ਹੋਵੇ। ਗੁਰੂ ਦਾ ਜਸ ਛੱਡਤਾ ਅਤੇ ਇੱਧਰ ਨੂੰ ਸੰਸਾਰ ਤੁਰ ਪਿਆ। ਸੋ ਇਸ ਵਾਸਤੇ ਬਿਥ ਧਨ ਦੀ ਇੱਛਾ ਵਾਸਤੇ ਕਿੰਨੇ ਜਫਰ ਜਾਲਦਾ, 12-14 ਘੰਟੇ ਮਿਹਨਤ ਕਰੂਗਾ ਅਤੇ ਜੇ ਸੰਗਤ 'ਚ ਗਈ 5 ਮਿੰਟ ਉੱਥੇ ਨਹੀਂ ਫਿਰਦੀ ਟਿਕਦੀ, ਕਹੂਗਾ ਬੇਦ ਨਹੀਂ ਕੰਮ ਆ। ਪਰ ਮਹਾਰਾਜ ਕਹਿੰਦੇ ਧੰਦਾ ਕਿਸੇ ਨਾ ਜਿੱਤਿਆ, ਸਭ ਧੰਦੇ ਹਾਰੀ। ਇੱਥੇ ਧੰਦਾ ਕੂੜਾ ਚਾਰਦੇ ਹਾਂ, ਅੱਗੇ ਸਰ ਪਰ ਜਾਣਾ, ਅੱਗੇ ਸਰ ਪਰ ਜਾਣਾ ਜਿਉਂ ਮਹਿਮਾਨਾ, ਕਾਹੇ ਗਰਭ ਕੀਜ ਇਹ ਇੱਧਰ ਲਗਾ ਹੋਇਆ। ਅਤੇ ਕੀ ਕਰਨਾ, ਜਿਹੜਾ ਕਾਇਆ ਰੂਪੀ ਮੰਦਰ ਹੈ ਇਹਦੇ ਅੰਦਰ ਜਿਹੜੀਆਂ ਇਹ ਬਾਦਸ਼ਾਹ ਹੈਗੀਆਂ ਇਹਨਾਂ ਨੂੰ ਥੰਬ ਮੈਨੇ ਰੋਕਣਾ। ਇਹ ਕਿਵੇਂ ਰੁਕਣਗੀਆਂ? ਗੁਰ ਕਾ ਸ਼ਬਦ ਮਨੇ ਉਸਤੰਭ, ਇਹ ਗੁਰੂ ਦਾ ਸ਼ਬਦ ਆ, ਤਾਂ ਵਾਰ ਵਾਰ ਜਪਣ ਵਾਸਤੇ ਕਿਹਾ। ਇਹਦੇ ਨਾਲ ਬਾਦਸ਼ਾਹ ਕਾਬੂ ਆਉਂਦੀਆਂ ਹਨ ਅਤੇ ਜਿਹੜਾ ਵੀ ਬਿਲਕੁਲ ਹੀ ਕੁਝ ਨਹੀਂ ਕਰ ਸਕਦਾ ਉਹਦੇ ਲਈ ਸਤਸੰਗ ਕਿਹਾ। ਸੰਗਤ 'ਚ ਆਉਣਾ ਥੋੜ੍ਹੇ ਟਾਈਮ ਮਨ ਟਿਕ ਜਾਂਦਾ। ਸੋ ਇਸ ਵਾਸਤੇ ਇਹ ਕਾਇਆ ਰੂਪੀ ਜਿਹੜਾ ਮੰਦਰ ਹੈ ਇਹਦੇ ਬੁੱਧੀ ਦੇ ਅੰਦਰ ਜਿਹੜੀਆਂ ਬਹੁਤ ਤਰ੍ਹਾਂ ਦੀਆਂ ਟੇਢੀਆਂ ਫੇਡੀਆਂ ਬਾਸ਼ਨਾਵਾਂ ਹਨ ਇਹਨਾਂ ਨੂੰ ਕਾਬੂ ਕਰਨਾ ਹੈ।
ਅਹਿੰਸ ਅਖੰਡ ਸੁਰਹੀ ਜਾਏ,
ਅਹਿੰਸ ਦਿਨ ਰਾਤ ਅਖੰਡ, ਜਿਹਦਾ ਅਖੰਡ ਟੁਕੜੇ ਨਾ ਹੋ ਸਕਣ ਉਹ ਕੌਣ ਹੈ? ਨਿਰੰਕਾਰ। ਉਹ ਜਿਹੜਾ ਨਿਰੰਕਾਰ ਇੱਕ ਰਸ ਰਹਿਣ ਵਾਲਾ ਦਿਨ ਰਾਤ ਸੁਰ ਹੀ ਜਾਏ, ਸੋ ਉਹ ਐਸਾ ਜਿਹੜਾ ਨਿਰੰਕਾਰ ਆ, ਸੁਰ ਹੀ ਮੈਨੇ ਜਿਹੜੀ ਬਿਰਤੀ ਹੈ ਉਹਨੂੰ ਉਹਦੇ ਵਿੱਚ ਲਗਾਉਂਦਾ ਜਾਏ। ਬਿਰਤੀ ਜਿਹੜੀ ਅਖੰਡ ਇੱਕ ਰਸ ਲਿਵ ਜਿਹੜੀ ਹੈ ਉਸ ਮਾਲਕ ਦੇ ਨਾਲ ਜੁੜੀ ਰਹੇ।
ਸਹਿਜ ਮੈਂ ਬਾਏ,
ਫਿਰ ਆਨੰਦ ਜਿਹੜੀ ਬੀਣਾ ਇੱਕ ਤਾਂ ਬੀਣਾ ਉਹ ਇਜ਼ਰਾਬ ਦੇ ਨਾਲ ਵਜਾਉਣੀ ਪੈਂਦੀ ਹੈ। ਇਹ ਬੀਣ ਕਿਹੜੀ ਹੈ? ਇਹ ਤਾਂ ਉਹਦੇ ਜਸ ਰੂਪੀ ਬੀਣਾ ਆ। ਜਦੋਂ ਅੰਦਰੋਂ ਸੁਰਤੀ ਬਿਰਤੀ ਨਿਰੰਕਾਰ ਨਾਲ ਜੁੜ ਜਾਂਦੀ ਹੈ ਫਿਰ ਉਹ ਜਿਹੜਾ ਅਨਹਦ, ਜਿਹਦੀ ਹੱਦ ਕੋਈ ਸੀਮਾ ਨਹੀਂ। ਅਨਹਦ ਇੱਕ ਤਾਂ ਸ਼ਬਦ ਹੁੰਦਾ ਆਹਤ, ਆਹਤ ਆ ਜਿਵੇਂ ਆ ਢੋਲਕੀ 'ਤੇ ਤਫਾ ਮਾਰਿਆ ਜਾਂ ਜੋੜੀ 'ਤੇ ਹੱਥ ਮਾਰ ਦਿੱਤੇ ਪੁੜੇ 'ਤੇ ਫਿਰ ਬੋਲਦੇ ਨਾ, ਅਤੇ ਢੋਲਿਆ ਉੱਤੇ ਡਗਾ ਜਿਹਾ ਮਾਰ ਦਿੱਤਾ, ਨਗਾਰਾ ਉੱਤੇ ਚੋਬਾਂ ਮਾਰ ਦਿੱਤੀਆਂ ਫਿਰ ਆਵਾਜ਼ ਨਿਕਲਦੀ ਹੈ ਆਹਤ ਸ਼ਬਦ ਆ। ਬਾਜੇ 'ਤੇ ਵੀ ਉਂਗਲਾਂ ਮਾਰਦੇ ਆ, ਪੱਖਾ ਫੇਰਦੇ ਆ, ਸਾਰਗੀ 'ਤੇ ਗਜ ਫੇਰਦੇ ਆ ਫਿਰ ਆਵਾਜ਼ ਨਿਕਲਦੀ ਨਾ, ਇਹ ਸਾਰੇ ਆਹਤ ਸ਼ਬਦ ਆ, ਅਨਾਹਤ ਨਹੀਂ ਅਨਹਦ ਨੇ। ਇਹਨਾਂ ਦੀ ਹੱਦ ਸੀਮਾ ਹੈਗੀ ਆ। ਉਹ ਜਿਹੜਾ ਸ਼ਬਦ ਆ ਉਹਦੀ ਕੋਈ ਸੀਮਾ ਨਹੀਂ, ਉਹ ਅਨਹਦ ਨਾਸ ਨਹੀਂ ਹੁੰਦਾ। ਉਹ ਜਿਹੜੀ ਅਨਹਦ ਬੇਣ ਜਦੋਂ ਮਾਲਕ ਨਾਲ ਸੁਰਤੀ ਜੁੜ ਜਾਏ ਅਤੇ ਉਸ ਤੋਂ ਜਿਹੜਾ ਫਿਰ ਅਗੰਮੀ ਸ਼ਬਦ ਦੀ ਧਨਕਾਰ ਸੁਣਦੀ ਹੈ, ਤਾਂ ਵਰਣਾਤਮਕ ਆ ਅੱਖਰਾਂ ਦੁਆਰਾ, ਜਿਹੜੇ ਜਾਪ ਕਰਦਿਆਂ ਕਰਦਿਆਂ ਫਿਰ ਧੁਨਾਤਮਕ ਬਣ ਜਾਂਦਾ। ਫਿਰ ਅਨਹਦ ਬੇਣ ਸਹਿਜ ਮੈਂ ਪਾਏ, ਸਹਿਜ ਗਿਆਨ ਅਵਸਥਾ ਜਦੋਂ ਆਤਮਾ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਅਨਹਦ ਮੈਂ ਇੱਕ ਰਸ ਅੰਦਰੋਂ ਗੁਰੂ ਦੇ ਮਲਾਪ ਨਾਲ ਅਨਹਦ ਬੇਣ ਜਿਹੜੀ ਇੱਕ ਰਸ ਬੀਣਾ ਉਹ ਬਜਦੀ ਸੁਣਾਈ ਦਿੰਦੀ ਹੈ।
ਸੋਮਵਾਰ ਸਮਰਥ ਧਰੈ,
ਇਹ ਤਾਂ ਐਤਵਾਰ ਦਾ ਦੱਸਿਆ, ਇਹ ਐਤਵਾਰ ਵਾਲੇ ਦਿਨ ਅਨਹਦ ਬੀਣਾ ਬਜਾਵੇ, ਉਹਨਾਂ ਲਈ ਬਿਰਤੀ ਜੋੜ ਕੇ ਸ਼ਬਦ ਦੀ ਜਿਹੜੀ ਧਨਕਾਰ ਹੈ ਅਤੇ ਅਗੰਮੀ ਦੇਸ ਤੋਂ ਆ ਰਹੀ ਹੈ ਉਹਨੂੰ ਸੁਣੇ। ਜਿਸ ਤਰ੍ਹਾਂ ਕੋਈ ਇੱਕ ਅੰਧਾ ਪੁਰਸ਼ਨ ਜਾਂ ਤਾਂ ਉਹਦੀ ਡਗੋਰੀ ਫੜ ਲਈਏ, ਸੂਰਮਾ ਸਿੰਘ ਜੀ ਇੱਧਰ ਆ ਜਾਓ, ਇਹ ਤਰੀਕਾ, ਅਤੇ ਦੂਜਾ ਤਰੀਕਾ ਹੁੰਦਾ ਆਵਾਜ਼ ਮਾਰਨੀ। ਸੂਰਮਾ ਸਿੰਘ ਜੀ ਮੇਰੀ ਆਵਾਜ਼ ਸੁਣ ਕੇ ਆ ਜਾਓ। ਫਿਰ ਉਹ ਆਵਾਜ਼ ਸੁਣ ਕੇ ਉੱਧਰ ਆ ਜਾਂਦਾ ਨਾ। ਇਸ ਤਰ੍ਹਾਂ ਅਕਾਲ ਪੁਰਖ ਦੇ ਦੇਸ਼ ਵਿੱਚੋਂ ਇੱਕ ਅਨਹਦ ਦੀ ਧੁਨ ਆਵਾਜ਼ ਆਉਂਦੀ ਹੈ। ਜਦੋਂ ਫਿਰ ਸਿਮਰਨ ਕਰਦਾ ਉਹਨੂੰ ਮਾਲਕ ਆਪਣੇ ਖਿੱਚਣ ਵੱਲ ਉਹ ਆਵਾਜ਼ ਦਿੰਦਾ। ਇਹ ਗੁਰਬਾਣੀ ਹੀ ਅਨਹਦ ਬੀਣਾ ਹੈ। ਜਦੋਂ ਇਹਦਾ ਜਪ ਕਰਾਂਗੇ, ਇਹਦੇ ਅੱਖਰ ਦਾ ਸਿਮਰਨ ਕਰਾਂਗੇ, ਅਨਹਦ ਜਿਹੜਾ ਹੱਦ ਵਿੱਚ ਨਹੀਂ ਆਉਣ ਵਾਲਾ, ਅਨਾਹਤ ਇੱਕ ਰਸ ਜਿਹਦਾ ਨਾਸ ਨਹੀਂ ਹੁੰਦਾ, ਉਹ ਪਰਮਾਤਮਾ ਦੀ ਹੁਕਮ ਰੂਪੀ ਬੀਣ ਜਿਹੜੀ ਹੈ ਸਹਿਜ ਗਿਆਨ ਦੁਆਰਾ ਵਾਹਿਗੁਰੂ ਨੇ ਉਹ ਵਜਾਈ ਜਾਂਦੀ ਹੈ। ਅਤੇ ਇਸ ਤਰ੍ਹਾਂ ਜਦੋਂ ਤੂੰ ਗਿਆਨ ਅਵਸਥਾ ਨੂੰ ਪ੍ਰਾਪਤ ਕਰ ਲਏਗਾ, ਉਸ ਬੀਣਾ ਨੂੰ ਤੂੰ ਕੁਦਰਤੀ ਸੁਣੇਗਾ। ਇਸ ਵਾਸਤੇ ਹੁਣ ਅੱਗੇ ਸੋਮਵਾਰ ਦੁਆਰਾ ਦੱਸਦੇ ਹਨ।
ਸੋਮਵਾਰ ਸਾ ਸਮਰਤ ਧਰੈ।
ਸੋਮਵਾਰ ਜਿਵੇਂ ਆਕਾਸ਼ ਮੰਡਲ ਵਿੱਚੋਂ ਸਸੀ ਨਾਮ ਚੰਦਰਮਾ ਦੀਆਂ ਰੇਸ਼ਮਾਂ ਉਹਚੋਂ ਅੰਮ੍ਰਿਤ ਝੜਦਾ ਅਤੇ ਜਿਹੜੀ ਫਸਲ ਹੈ ਉਹਦੇ ਵਿੱਚ ਰਸ ਪੈਦਾ ਹੁੰਦਾ। ਇਸ ਵਾਸਤੇ ਅਤੇ ਇਹ ਜਿਹੜਾ ਹੈ ਸੋਮਵਾਰ, ਸੋਮਵਾਰ ਦਿਨ ਦੁਆਰਾ ਕਹਿੰਦੇ ਸਸੀ ਚਰਮਾ ਚੰਦਰਮਾ ਦੀ ਨਿਆਂ ਜੋ ਪ੍ਰਕਾਸ਼ ਰੂਪੀ ਪਰਮੇਸ਼ਰ ਹੈ ਜੀ ਉਹ ਤੋਂ ਨਾਮ ਰੂਪੀ ਅੰਮ੍ਰਿਤ ਜਿਹੜਾ ਝਰੇ ਮੈਨੇ ਦਿਨ ਰਾਤ ਝਰਦਾ ਵਰਸਦਾ ਹੈ, ਉਪਦੇਸ਼ ਰੂਪੀ ਅੰਮ੍ਰਿਤ ਝਰਦਾ ਹੈ।
ਜਾਖਤ ਬੇਗ ਸਗਲ ਬਿਖ ਹਰੈ।
ਜਦੋਂ ਵੀ ਇਹਦੇ ਵਿੱਚ ਕਦੀ ਵੀ ਦਲਿੱਦਰਤਾ ਨਾ ਧਾਰੇ ਬੇਗ ਮੈਨ, ਬਾਬਾ ਜੀ ਤੁਸੀਂ ਕਿਉਂ ਇਉਂ ਕਰਦੇ ਹੁੰਦੇ ਹਾਂ, ਸੇਵਾਦਾਰ ਨੂੰ ਪਰੇਸ਼ਾਨ ਨਾ ਕਰਿਆ ਕਰੋ। ਸੋ ਇਸ ਵਾਸਤੇ ਕਹਿੰਦੇ ਹਨ ਕਿ ਚਾਖਤ ਬੇਗ ਬੇਗ ਮੈਨੇ ਸ਼ੀਘਰ ਹੀ ਇਸ ਅੰਮ੍ਰਿਤ ਰਸ ਨੂੰ ਚਖਣਾ ਕਰੇ। ਫਿਰ ਸਾਰੇ ਪ੍ਰਕਾਰ ਦੀ ਜਿਹੜੀ ਬਿਖ ਕਾਮ ਕ੍ਰੋਧ ਮੋਹੰਕਾਰ ਦੀ ਜ਼ਹਿਰ ਹੈ ਇਸ ਨੂੰ ਹਰੇ ਮੈਨੇ ਨਾਸ ਕਰ ਦੇਣਾ ਕਰੇ।
ਬਾਣੀ ਰੋਕਿਆ ਰਹਿ ਦੁਆਰ।
ਇਹ ਮਨ ਕਹਿੰਦੇ ਰੁਕਦਾ ਨਹੀਂ, ਕਿਵੇਂ ਰੋਕਿਆ ਜਾਏ? ਹੁਣ ਸਿਲਮੇ ਦੇਖਣਾ ਮਨ ਰੁਕ ਜਾਏਗਾ? ਡਾਂਸ ਨਾਚ ਮੁਜਰੇ ਭੰਗੜੇ ਕਲੱਬਾਂ ਕੱਬਾਂ ਅਤੇ ਟਕੂਸੀਆਂ ਮਾਰਨਾ ਮਨ ਰੁਕ ਜਾਏਗਾ? ਜਾਂ ਜਿਹੜੇ ਗੰਦੇ ਗੀਤ ਇਹ ਸੁਣਨੇ ਦੇ ਨਾਲ ਇਹਦਾ ਮਨ ਹੋਰ ਚੰਚਲ ਹੁੰਦਾ, ਇਹ ਤਾਂ ਹੋਰ ਚੀਜ਼ਾਂ ਜਾਗਦੀਆਂ ਸਗੋਂ ਇਹ, ਪਰ ਇਹ ਕਿਵੇਂ ਕਾਬੂ ਵਿੱਚ ਆਏਗਾ? ਪਾਤਸ਼ਾਹ ਦੱਸਦੇ ਬਾਣੀ ਰੋਕਿਆ ਰਹੇ ਦੁਆਰ। ਇਹ ਗੁਰਬਾਣੀ ਦੁਆਰਾ ਰੋਕਿਆ ਹੋਇਆ ਇਹ ਨੌ ਗੋਲਕਾਂ ਵਿੱਚ ਇਹ ਆਪਣੇ ਹਥਿਆਰ ਕੱਢ ਕੱਢ ਕੇ ਚਲਾਉਂਦਾ ਨਾ, ਦਸੇ ਇੰਦਰੀਆਂ, ਕਦੀ ਕਿਸੇ ਪਾਸੇ ਅੱਖਾਂ ਦੌੜਦੀਆਂ, ਕੰਨ ਦੌੜਦੇ ਰਸਨਾਂ ਦੁਆਰਾ, ਪੈਰਾਂ ਨਾਲ ਹੱਥਾਂ ਨਾਲ ਸਾਰ ਸਵੇਰੇ ਭੱਜਾ ਫਿਰਦਾ, ਟਿਕਦਾ ਹੀ ਨਹੀਂ, ਸੁੱਤਾ ਵੀ ਸੁਪਨਿਆਂ 'ਚ ਕਈ ਕੁਛ ਕਰੀ ਜਾਂਦਾ ਹੈ। ਸੋ ਇਸ ਵਾਸਤੇ ਜਿਹੜੀ ਗੁਰਬਾਣੀ ਆ, ਜਦੋਂ ਇਹਦਾ ਜਾਪ ਕਰਾਂਗੇ, ਗੁਰਬਾਣੀ ਦੇ ਆਸ਼ੇ ਮੁਤਾਬਕ ਚੱਲਾਂਗੇ, ਇਹ ਨੌ ਗੋਲਕਾਂ ਰੂਪੀ ਦੁਆਰਾਂ ਤੋਂ ਬਕਾਰਾਂ ਵੱਲੋਂ ਰੋਕਿਆ ਫਿਰ ਰੁਕ ਜਾਵੇਗਾ।
ਸੋ ਮਨ ਮਤਵਾਰੋ ਪੀਵਨ ਹਾਰ।
ਜਦੋਂ ਬਾਣੀ ਪੜ੍ਹਦਾ ਨਾਮ ਜਪਦਾ ਜਪਦਾ ਉਸ ਖੂੰਦ ਖੁਮਾਰੀ ਦੀ ਅਵਸਥਾ ਹਾਂਜੀ ਅਸਲੀ ਮਸਤੀ ਅੰਦਰ ਦੀ ਮਿਲ ਗਈ ਨਾ, ਫਿਰ ਇਹ ਮਤਵਾਰਾ ਮਤਵਾਲਾ ਹੋਇਆ ਹੋਇਆ ਨਾਮ ਰੂਪੀ ਅੰਮ੍ਰਿਤ ਰਸ ਨੂੰ ਪੀਂਦਾ ਹੈ। ਅਤੇ ਜਦੋਂ ਇਹ ਮਸਤੀ ਚੜ੍ਹ ਜਾਂਦੀ ਹੈ ਅਤੇ ਇਹਨੂੰ ਆਗਮ ਨਿਗਮ ਦੀ ਸੋਝੀ ਮਿਲਦੀ ਹੈ। ਆ ਜਿਹੜੀ ਨਸ਼ਿਆਂ ਦੀ ਮਸਤੀ ਹੈ ਇਹ ਅਗਲੀ ਬੁੱਧ ਦਾ ਵੀ ਨਾਸ ਕਰ ਦਿੰਦੀ ਹੈ, ਸਰੀਰ ਦਾ ਵੀ ਨਾਸ, ਬੁੱਧੀ ਦਾ ਵੀ ਨਾਸ, ਧਨ ਦਾ ਵੀ ਨਾਸ, ਅਤੇ ਜਿਹੜੇ ਹੋਰ ਆ ਜਤ ਸਤ ਸ਼ੁਭ ਕਰਮ ਸਾਰਾ ਕੁਛ ਤਬਾਹ ਕਰ ਲੈਂਦਾ। ਆ ਨਸ਼ਿਆਂ ਵਿਸ਼ਿਆਂ 'ਚ ਸਾਰੀ ਦੁਨੀਆ ਗਰਕ ਹੋਣ ਲੱਗੀ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੁਆਰਾ ਭਗਤ ਜੀ ਦੱਸਦੇ ਹੈ ਕਿ ਗੁਰਮੁਖ ਪਿਆਰੇ ਹੋ, ਫਿਰ ਜਿਹੜੇ ਮਨ ਮਤਵਾਰਾ ਹੋ ਜਾਂਦਾ, ਫੇਸ ਅੰਮ੍ਰਿਤ ਰਸ ਨੂੰ ਪੀਂਦਾ, ਅੰਮ੍ਰਿਤ ਰਸ ਪੀ ਕੇ ਉਹਨੂੰ ਐਸੀ ਮਸਤੀ ਚੜ੍ਹ ਜਾਂਦੀ ਹੈ।
ਮੰਗਲਵਾਰ
ਦੁਆਰਾ ਸਿਕਸ਼ਾ ਦਿੰਦੇ ਆ। ਮੰਗਲਵਾਰੇ ਲੇ ਮਾਹੀਤ, ਮੰਗਲਵਾਰ ਵਾਲੇ ਦਿਨ ਕੀ ਕਰਨਾ? ਮਾਹੀਤ ਜਿਹੜੇ ਮਹਾਤਮਾ ਹਨ ਉਹਨਾਂ ਦੇ ਕੋਲ ਜਾ ਕੇ ਮਾਹੀਤ ਮੈਨੇ ਉਹਨਾਂ ਤੋਂ ਗਿਆਨ ਦੀ ਸਿੱਖਿਆ ਲੈਣੀ ਹੈ।
ਪੰਜ ਚੋਰ ਕੀ ਜਾਣਾ ਰੀਤ,
ਇਹ ਜਿਹੜੇ ਪੰਜ ਚੋਰ ਹਨ ਵਿਕਾਰਾਂ ਰੂਪੀ, ਇਹਨਾਂ ਨੂੰ ਕਾਬੂ ਕਰਨ ਦੀ ਜਿਹੜੀ ਰੀਤ ਆ ਉਹਨੂੰ ਜਾਣ ਲਵੇ। ਇੱਥੇ ਇੱਕ ਗੰਡੀ ਪਿੰਡ ਆ ਆਪਣੇ ਆ ਤਰਨ ਤਾਰਨ ਤੋਂ ਪਰੇ, ਉੱਥੇ ਦੇ ਹੋ ਸਕੇ ਕਰਤਾਰ ਸਿੰਘ, ਉਹ ਇੱਕ ਮਹਾਤਮਾ ਸੀ, ਉਹਨਾਂ ਨਾਲ ਉਹਨਾਂ ਦਾ ਕੋਈ ਲਿੰਕ ਵੀ ਸੀ, ਚੰਗਾ ਅਮੀਰ ਬੰਦਾ ਸੀ, ਅਤੇ ਦਰਬਾਰ ਸਾਹਿਬ ਵੀ ਰੋਜ਼ ਜਾਣਾ, ਅਤੇ ਮਨ ਦੇ ਵਿੱਚ ਖਿਆਲ ਬੜੇ ਗਲਤ ਹੁੰਦੇ ਸੀ, ਅਤੇ ਇਸ ਤਰ੍ਹਾਂ ਕਈ ਹੁਣ ਗੁਰੂ ਘਰਾਂ 'ਚ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਆਸ਼ਕੀ ਮਸ਼ੂਕੀ ਦੀਆਂ, ਇੱਥੇ ਆ ਕੇ ਤਾਂ ਐਬ ਛੱਡਣੇ ਆ। ਉਹ ਜੀ ਜਾਣਾ ਆਉਣਾ, ਅਤੇ ਉਹ ਸੰਤ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ, ਅਤੇ ਮਹਾਂਪੁਰਖਾਂ ਨੇ ਉਹ ਸੰਤਾਂ ਦੀ ਸੇਵਾਦਾਰ ਦੀ ਡਿਊਟੀ ਲਾਈ ਬਾਬਾ ਜੀ ਦੀ, ਵੀ ਤੁਸੀਂ ਆਹ ਸੇਵਾ ਨਿਭਾਉਣੀ ਆ। ਉਹ ਕਹਿਣ ਲੱਗੇ ਮਹਾਰਾਜ ਮੇਰਾ ਇੱਕ ਮਿੱਤਰ ਹੈ ਕਰਤਾਰ ਸਿੰਘ ਗੰਡੀ ਪਿੰਡ ਦਾ, ਅਤੇ ਉਹ ਇਸ ਤਰ੍ਹਾਂ ਦਾ ਹੈ, ਕਿਰਪਾ ਕਰੋ ਵੀ ਉਹਨੂੰ ਉਹ ਡਿੱਗ ਰਿਹਾ, ਡਿੱਗਦਾ ਵੀ ਜਾ ਕੇ, ਅਸੀਂ ਤਾਂ ਸਰੋਵਰ 'ਚ ਨਾ ਕੇ ਪਾਪ ਧੋਨੇ ਹਾਂ, ਉੱਥੇ ਜਾ ਕੇ ਪਾਪ ਦੀ ਬੇੜੀ ਚੜ੍ਹਨ ਦੇ ਪ੍ਰੋਗਰਾਮ ਬਣਾ ਰਿਹਾ, ਕਿਰਪਾ ਕਰੋ। ਸੰਤ ਕਹਿੰਦੇ ਚੰਗਾ, ਜਿਹੜੀ ਤੇਰੀ ਸੇਵਾ ਲਾਈ ਹੈ ਇਹ ਨਿਭਾ। ਉਹ ਹੁਣ ਗੰਡੀ ਪਿੰਡੀ ਆ ਜਿੱਥੇ ਗਿੱਟ ਮਿੱਟ ਕੀਤੀ ਸੀ, ਦਰਬਾਰ ਸਾਹਿਬ ਬਾਹਰ ਪ੍ਰਕਰਮਾ ਚਲੇ ਗਿਆ, ਅਤੇ ਚਲੇ ਗਿਆ ਅਤੇ ਸੰਤ ਉੱਥੇ ਖਲੋਤੇ ਸੀ। ਉਹ ਦੇਖਿਆ ਵੀ ਸੰਤ ਕਿੱਥੋਂ ਆ ਗਿਆ, ਉਹ ਚਲੇ ਗਿਆ, ਫਿਰ ਗੇੜਾ ਗੂੜਾ ਜਿਹਾ ਕੱਢ ਕੇ ਆਇਆ, ਫਿਰ ਖੜ੍ਹੇ ਤੀਸਰੀ ਵਾਰੀ, ਫਿਰ ਸੰਤਾਂ ਨੇ ਧੱਕਾ ਜਾ ਕੇ ਸੁੱਟ ਦਿੱਤਾ ਕਿ ਤੂੰ ਬਾਜ ਨਹੀਂ ਆਉਂਦਾ। ਇਹ ਗੰਡੀ ਪਿੰਡੀ ਇਹਨੇ ਸਾਨੂੰ ਆਪ ਸੁਣਾਈ ਕਿ ਇਸ ਤਰ੍ਹਾਂ ਮੈਂ ਗੁਰੂ ਘਰ ਜਾ ਕੇ ਵੀ ਬਿਰਤੀ ਜਿਹੜੀ ਸੀ ਉਹ ਮਾੜੇ ਪਾਸੇ ਸਾਡੀਆਂ ਸੀਟੀਆਂ ਰਲਾਉਣ ਵਾਲੀ ਸੀ, ਅਤੇ ਮਹਾਂਪੁਰਖਾਂ ਨੇ ਕਿਵੇਂ ਸਾਨੂੰ ਇੱਧਰੋਂ ਰੋਕਿਆ, ਫਿਰ ਉਹ ਫਲਾਓ ਰਹਿੰਦਾ ਰਿਹਾ ਕਿ ਹੁਣ ਤਾਂ ਸਰੀਰ ਛੱਡ ਗਿਆ, ਪਰਿਵਾਰ ਉਹਦਾ ਉੱਥੇ ਹੀ ਹੈ। ਸੋ ਇਸ ਵਾਸਤੇ ਗੁਰੂ ਘਰ ਵਿੱਚ ਆ ਕੇ ਇਹ ਜਿਹੜੀ ਵਿਕਾਰ ਦ੍ਰਿਸ਼ਟੀ ਹੈ, ਐਬ ਦ੍ਰਿਸ਼ਟੀ ਤਿਆਗਣੀ ਆ, ਇੱਥੇ ਆ ਕੇ ਸ਼ੁੱਧ ਭਾਵਨਾ ਬਣਾਉਣੀ ਆ। ਫਿਰ ਤਾਂ ਕੋਈ ਪ੍ਰਾਪਤੀ ਹੈ ਜਿੱਥੇ ਜਾ ਕੇ ਚੋਰੀਆਂ ਜਾ ਰਹੀਆਂ ਬਦਮਾਸ਼ੀਆਂ ਕਰਦੇ ਹਾਂ, ਕਿਉਂਕਿ ਘਰ ਦੇ ਪਾਪ ਇਹ ਸੰਤ ਦੇ ਡੇਰੇ ਲਾ ਲਉਂਗੇ, ਸੰਤ ਦੇ ਹੋਇਆ ਅਤੇ ਬੇਰ ਸਾਹਿਬ ਲਾ ਲਉਂਗੇ, ਦਰਬਾਰ ਸਾਹਿਬ ਲਾ ਲਉਂਗੇ, ਜਿੱਥੇ ਆ ਕੇ ਕਰੋਂਗੇ ਫਿਰ ਬਖਸ਼ਣ ਲਈ ਕੋਈ ਥਾਂ ਨਹੀਂ ਰਹਿਣੀ। ਇੰਨੀ ਕੁ ਗੱਲ ਸੋਚ ਲੈਣੀ ਚਾਹੀਦੀ ਹੈ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਉੱਥੇ ਜਾ ਕੇ ਕਰਨਾ ਕੀ ਹੈ, ਇਹ ਜਿਹੜੇ ਪੰਜ ਚੋਰ ਕਾਮ ਕ੍ਰੋਧ ਮੋਹ ਹੰਕਾਰ ਹਨ ਇਹਨਾਂ ਨੂੰ ਕਾਬੂ ਕਰਨ ਦੀ ਜਿਹੜੀ ਯੁਗਤੀ ਹੈ ਉਹ ਜਾਣਨੀ ਹੈ।
ਬਾਣੀ ਪੰਜ ਚੋਰ ਕੀ ਜਾਣੇ ਰੀਤ,
ਪੰਜਾਂ ਚੋਰਾਂ ਨੂੰ ਕਾਬੂ ਕਰਨ ਦੀ ਇਹ ਪਟਾਰੀ ਕਿਵੇਂ ਪਾਉਣੇ ਹੈ, ਇਹ ਬੜੇ ਖੜੱਪੇ ਸੱਪ ਆ, ਇਹਨਾਂ ਨੂੰ ਕਾਬੂ ਕਰਨਾ ਕੋਈ ਸੌਖਾ ਥੋੜ੍ਹੀ ਹੈ। ਇਹ ਕਾਮ ਵਿੱਚ 10,000 ਹਾਥੀ ਦਾ ਬਲ ਹੈ, ਇਹ ਕਾਬੂ ਕਰਨੇ ਕੋਈ ਸੌਖੇ ਨਹੀਂ। ਇਹ ਤਾਂ ਬਿਰਲੇ ਹਨ ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀ ਰੇ ਜਿਨ ਪੰਜ ਬਾਰ ਬਦਾਰ ਗਦਾਰੇ, ਸੋ ਪੂਰਾ ਇਸ ਕਲੀ ਰੇ। ਜੇ ਕਹੀਏ ਮੇਰੇ ਮਗਰ ਇੰਨੇ ਕਰੋੜ ਦੁਨੀਆ, ਦੁਨੀਆ ਦਾ ਮਗਰ ਲੱਗ ਜਾਓ, ਦੀਨ ਤਾਂ ਨਹੀਂ ਆਇਆ ਤੇਰੇ 'ਚ, ਦੁਨੀਆ ਮਗਰ ਲੱਗਣ ਨਾ, ਹੋਮੇ ਦੀ ਪੰਡੇ ਚੱਕੀ, ਵਿਕਾਰ ਤਾਂ ਖਤਮ ਹੋਏ ਨਾ, ਦੁਨੀਆ ਨੂੰ ਮਗਰ ਲਾਉਂਦਾ ਰਿਹਾ, ਆਪ ਦੁਨੀਆ ਦੇ ਮਾਲਕ ਦੇ ਮਗਰ ਲੱਗਿਆ ਨਹੀਂ। ਉਹ ਦੁਨੀਆ ਹੋਰ ਤੈਨੂੰ ਲਿਫਾਫਾ ਫੈਲਾਈ ਗਈ ਫੂਕ ਮਾਰ ਕੇ, ਇਸ ਵਾਸਤੇ ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨੇ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਹੁਣ ਤਾਂ ਇੰਟਰਨੈੱਟਾਂ 'ਚ ਪਾ ਰਹੇ, ਇੰਨਿਆਂ ਨੂੰ ਅਸੀਂ ਨਾਮ ਦੇ ਦਿੱਤਾ, ਰਜਿਸਟਰਾਂ ਦੇ ਲਿਸਟਾਂ ਬਣਾ ਰਹੇ ਹੈ, ਇੰਨੀ ਸਾਡੀ ਸਿੱਖੀ ਸੇਵਕੀ ਹੈ। ਇਹ ਤਾਂ ਸਾਰੀ ਉਹ ਗੱਲ ਆ ਨਾ, ਉਹ ਜਿਵੇਂ ਚੂਹੇ ਇਕੱਠੇ ਹੋ ਗਏ, ਇਕੱਠੇ ਹੋ ਕੇ ਕਹਿੰਦੇ ਵੀ ਬਿੱਲੀ ਦਾ ਰੋਜ਼ ਸਿਆਪਾ ਰਹਿੰਦਾ, ਨਿਬੇੜੀਏ ਕਹਿੰਦੇ ਫਿਆਉ ਕਰੀਏ, ਆਪਣਾ ਜਥੇਦਾਰ ਥਾਪ ਲਈਏ, ਮੁਖੀ ਥਾਪ ਕੇ ਇੱਕ ਚੂਹਾ ਮੋਟਾ ਤਾਜ਼ਾ ਸੀ, ਉਹ ਛੱਜ ਜਿਹਾ ਬੰਧਤ ਆ, ਅਤੇ ਜਦੋਂ ਆਏ ਉਹਦੇ ਟੱਲ ਪਾ ਦਿਓ, ਅਤੇ ਜਿਸ ਵੇਲੇ ਬਿੱਲੀ ਆਈ ਬਾਕੀ ਦਾ ਦੌੜ ਗਿਆ, ਇਹਦੇ ਛੱਜ ਸੀ ਇਹ ਹੁਣ ਖੁੱਡ 'ਚ ਕਿਵੇਂ ਵੜੇ, ਉਹ ਚੌਧਰੀ ਫਸਿਆ। ਜਿਹੜੇ ਇਸ ਤਰ੍ਹਾਂ ਦੇ ਅੱਜ ਕੱਲ੍ਹ ਚੌਧਰੀ ਬਣਦੇ ਆ, ਅਤੇ ਸਾਧ ਸਿੰਘ ਗੁਰੂ ਸਦਾਏ ਅਗਿਆਨੀ ਅੰਧਾ ਕੇਸੋ ਮਾਰਗ ਪਾਏ, ਉਹ ਹਾਲਤ ਫਿਰ ਇਹੋ ਜਿਹੀ ਹੁੰਦੀ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਪੰਜ ਚੋਰ ਕੀ ਜਾਣੇ ਰੀਤ, ਜਿਨ੍ਹਾਂ ਨੇ ਪੰਜਾਂ ਚੋਰਾਂ ਨੂੰ ਕਾਬੂ ਕਰਨ ਦੀ ਰੀਤ ਜਾਣੀ ਆ, ਉਹ ਜਣਾ ਸਕਦਾ, ਦੁਆ ਕਿੱਥੋਂ ਜਣਾ ਦੂ। ਇਸ ਵਾਸਤੇ ਕਹਿੰਦੇ ਪੰਜ ਚੋਰ, ਇਹ ਜਿਹੜੇ ਪੰਜਾਂ ਵਿਕਾਰਾਂ ਰੂਪੀ ਚੋਰ ਦਿਨ ਰਾਤ ਸੰਨਾ ਲਾਉਂਦੇ ਨੇ, ਦੂਇਆਂ ਤੋਂ ਬਚਣ ਵਾਸਤੇ ਤਾਂ ਬੜਾ ਕੁਛ ਕਰ ਲਿਆ, ਗੇਟਾਂ 'ਤੇ ਜਾਲੀਆਂ ਲਾ ਲਈਆਂ, ਅਤੇ ਬਸ ਉਹ ਤੀਰ ਦੀ ਨੋਕ ਵਾਲੇ ਬਣਾ ਕੇ ਅਤੇ ਉੱਤੇ ਲਾ ਲੈ, ਅਤੇ ਉੱਤੋਂ ਕੋਈ ਟੱਪ ਨਾ ਜਾਏ, ਅਤੇ ਜਿਲੇ ਜਾਮਰਾਜ ਆਏਗਾ ਅਤੇ ਤੇਰੇ ਆ ਤੀਰ ਤੁਰਨ ਲੋਕ ਜਿਹੜੇ ਲਾਏ ਆ, ਜੰਗਲੇ ਜੁੰਗਲੇ ਜਿਹਾ ਲਾਏ ਆ, ਸੰਗਲੀਆਂ ਸੁੰਗਲੀਆਂ ਗੇਟਾਂ ਗੂਟਾਂ 'ਤੇ ਜਾਮਰਾਜ, ਅਤੇ ਆ ਜਾਂਦਾ, ਉਹਨੂੰ ਨਹੀਂ ਕੋਈ ਰੋਕ ਸਕਦਾ, ਜਿੰਨੇ ਮਰਜ਼ੀ ਏਅਰ ਟਾਈਟ ਮਕਾਨ ਬਣਾ ਲਈ ਉਹ ਉੱਥੇ ਵੀ ਪਹੁੰਚ ਜਾਂਦਾ। ਇਸ ਵਾਸਤੇ ਉੱਧਰ ਫਿਕਰ ਨਹੀਂ, ਇੱਥੇ ਇੱਕ ਵਾਸਤੇ ਕਿੰਨੇ ਅਡੰਬਰ ਬੰਦਾ ਕਰ ਰਿਹਾ। ਪਾਤਸ਼ਾਹ ਕਹਿੰਦੇ ਜੇ ਪੰਜ ਚੋਰ ਅੱਜ ਇੰਨੇ ਗੰਦੇ ਗੀਤ ਸੁਣਦੇ ਆ, ਇਹ ਤਾਂ ਚੋਰਾਂ ਨੂੰ ਸਗੋਂ ਨਿੰਦਾ ਦੇਣ ਵਾਲੀ ਗੱਲ ਆ। ਫਿਲਮਾਂ ਦੀਆਂ ਗੰਦੀਆਂ ਫਿਲਮਾਂ ਦੇਖਦੇ ਹਨ, ਗੰਦੇ ਗੀਤ ਸੁਣਦੇ ਆ, ਇਹ ਨਿਉਂਦਾ ਦੇ ਰਹੇ ਵੀ ਆ ਜਾਓ ਭਾਈ, ਇਹ ਘਰ ਤੁਹਾਡਾ ਹੀ ਹੈ, ਆਓ ਖੂਬ ਲੁੱਟੋ ਮਜ਼ਾ ਲਓ, ਨਸ਼ੇ ਪੱਤੇ ਆ ਜਿਹੜੇ ਫਿਰ ਮਾਸ ਮਦਰਾ ਖਾਣੇ ਆ, ਫਿਰ ਇਹ ਕੁਛ ਹੋਣਾ। ਪਾਤਸ਼ਾਹ ਕਹਿੰਦੇ ਆ ਆਹਾਰ ਵੀ ਸ਼ੁੱਧ ਕਰੋ, ਵਿਹਾਰ ਵੀ, ਆਚਾਰ ਵੀ, ਅਤੇ ਪੰਜ ਚੋਰਾਂ ਨੂੰ ਕਾਬੂ ਕਰਨ ਦੀ ਜਿਹੜੀ ਰੀਤੀ ਹੈ ਮਰਜ਼ਾਦਾ, ਇਸ ਨੂੰ ਜਾਣਨਾ ਕਰੋ।
ਘਰ ਛੋਟੇ ਬਾਹਰ ਜਿਨ ਜਾਏ,
ਘਰ ਛੋਟੇ ਸਤਸੰਗਤ ਰੂਪੀ ਘਰ ਤਾਂ ਛੱਡ ਦਿੱਤਾ, ਜਿੱਥੋਂ ਤੈਨੂੰ ਇਹਨਾਂ ਨੂੰ ਕਾਬੂ ਕਰਨ ਦੀ ਸਿੱਖਿਆ ਮਿਲਣੀ ਸੀ, ਅਤੇ ਬਾਹਰ ਮੁਖੀ ਜਿੱਥੇ ਦਿਨ ਰਾਤ ਕੋ ਸਿੱਖਿਆ ਮਿਲਦੀ ਹੈ, ਉੱਧਰ ਟਿਕਟਾਂ ਪਹਿਲਾਂ ਬੁੱਕ ਕਰਾਉਂਦੇ ਆ, ਅਤੇ ਜੇ ਮੋਰਲੀ ਸੀਟ ਹੋਈ ਉਹਦੇ ਇੰਨੇ ਰੁਪਏ ਆ, ਸੈਕਿੰਡ ਦੇ ਇੰਨੇ ਆ, ਅਤੇ ਥਰਡ ਦੇ ਇੰਨੇ ਆ, ਅੱਜ ਲੈ ਜਾਂਦੇ ਥੀਏਟਰਾਂ ਪੱਬਾਂ ਕਲੱਬਾਂ 'ਚ, ਇਹ ਕੁਛ ਪੈਸੇ ਖਰਚਦੇ ਆ, ਉੱਥੇ ਜਾ ਕੇ ਫਿਰ ਹਾਏ ਇਹ ਪੁੱਠੀਆਂ ਗੱਲਾਂ ਜਿਹੜੀਆਂ ਸਿੱਖਦੇ ਸਿਖਾਉਂਦੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਘਰ ਸਤਸੰਗਤ ਸੀ ਉਹ ਤਾਂ ਛੱਡ ਦਿੱਤਾ, ਬਾਹਰ ਜਿੱਥੇ ਦਿਨ ਰਾਤ ਕੁਸੰਗਤ ਹੈ ਉੱਥੇ ਨੂੰ ਦੌੜੇ ਜਾਂਦੇ ਆ, ਪਰ ਚਾਹੀਦਾ ਸੀ ਹਿਰਦੇ ਰੂਪੀ ਘਰ ਵਿੱਚ ਸ਼ਬਦ ਦੁਆਰਾ ਆਪਣੇ ਮਨ ਨੂੰ ਸ਼ਬਦ ਸੁਰਤ ਮਿਲਾ ਕੇ ਨਿਰੰਕਾਰ ਨਾਲ ਜੁੜਨਾ, ਉਹ ਤਾਂ ਸਿਮਰਨ ਛੱਡ ਦਿੱਤਾ, ਬਾਹਰ ਨੂੰ ਦੌੜੇ ਜਾਂਦੇ ਹਨ, ਬਾਹਰ ਮੁਖੀ ਬਿਰਤੀ ਬਣਾ ਕੇ ਭੱਜੇ ਫਿਰਦੇ ਹਨ।
ਨਾਤਰ ਖਰਾ ਰਿਸਾ ਰਾਏ,
ਨਹੀਂ ਤਾਂ ਜਿਹੜਾ ਰਾਏ ਪ੍ਰਕਾਸ਼ ਰੂਪ ਪਰਮੇਸ਼ਰ ਆ ਨਾ, ਉਹ ਤਾਂ ਨਾਰਾਜ਼ ਹੋ ਜਾਏਗਾ, ਤੈਨੂੰ ਤਾਂ ਮਨੁੱਖ ਜਨਮ ਦੇ ਕੇ ਭੇਜਿਆ ਸੀ ਸਿਮਰਨ ਕਰਨ ਵਾਸਤੇ, ਸਤਸੰਗ ਵਾਸਤੇ, ਭਜਨ ਵਾਸਤੇ, ਅਤੇ ਤੂੰ ਪੁੱਠੇ ਕੰਮ ਕਰਦਾ ਰਿਹਾ, ਫਿਰ ਉਹ ਜਿਲੇ ਰੱਬ ਨਾਰਾਜ਼ ਹੋ ਗਿਆ। ਇਹ ਤਾਂ ਕਈ ਕਹਿੰਦੇ ਇੰਨੇ ਦੁੱਖ, ਕਹਿੰਦੇ ਪਤਾ ਨਹੀਂ ਅਸੀਂ ਰੱਬ ਦੇ ਕੀ ਮਾਂਹ ਮਾਰੇ ਹੈ, ਅਤੇ ਰੱਬ ਕਿਉਂ ਨਾਰਾਜ਼ ਹੋ ਗਿਆ, ਸਾਡੇ ਸਾਰੇ ਸਿੱਧੇ ਕੰਮ ਪੁੱਠੇ ਹੀ ਪਈ ਜਾਂਦੇ ਆ, ਇਹੋ ਜਿਹੇ ਲੋਕ ਮਿਲਦੇ ਆ, ਉਹ ਕਹਿੰਦੇ ਰੱਬ ਦੇ ਪਤਾ ਨਹੀਂ ਅਸੀਂ ਕੀ ਮਾਂਹ ਮਾਰ ਲਿਆ, ਸਾਡਾ ਕੋਈ ਕੰਮ ਨਹੀਂ ਬਣਦਾ, ਹਰ ਪਾਸੇ ਸਾਨੂੰ ਹਾਰ ਹੀ ਹਾਰ। ਅਤੇ ਜਦੋਂ ਹੁਣ ਰੱਬ ਦੀ ਜਿਹੜੀ ਸਿੱਖਿਆ ਹੈ ਗੁਰਬਾਣੀ ਆ, ਤਾਂ ਰੱਬ ਦੀ ਸਿੱਖਿਆ ਨਾ ਸਾਡੀ ਗੁਰੂ ਗ੍ਰੰਥ ਸਾਹਿਬ ਬਾਣੀ ਆ, ਇਹ ਬਾਣੀ ਤੋਂ ਉਲਟ ਜਿਲੇ ਚੱਲਦੇ ਹਾਂ ਉਹ ਨਾਰਾਜ਼ ਹੋ ਜਾਏਗਾ। ਜਿਲੇ ਉਹ ਨਾਰਾਜ਼ ਹੋ ਗਿਆ ਫਿਰ ਦੁਨੀਆਂ ਨੂੰ ਜਿੰਨਾ ਮਰਜ਼ੀ ਖੁਸ਼ ਕਰ ਲਿਓ, ਵੱਡੀਆਂ ਸਿਫਾਰਿਸ਼ਾਂ ਵੀ ਪਾ ਲਿਓ, ਫਿਰ ਵੀ ਕੰਮ ਨਹੀਂ ਬਣਨਾ ਹੈ, ਅਤੇ ਜੇ ਉਹਨੂੰ ਖੁਸ਼ ਕਰ ਲਓ ਤਾਂ ਸਾਰੀਆਂ ਬਰਕਤਾਂ ਹੀ ਬਰਕਤਾਂ ਜਿਹੜੀਆਂ ਪ੍ਰਾਪਤ ਹੋ ਜਾਂਦੀਆਂ ਹਨ। ਇਹ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਪੂਰਾ ਹੋ ਗਿਆ।
ਹਾਂਜੀ,
ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਪਾਤਰ ਭਗਤ ਕਬੀਰ ਸਾਹਿਬ ਜੀ ਨੇ ਇਹ ਸੱਤਾਂ ਵਾਰਾਂ 'ਤੇ ਦੇਖੋ, ਆਪਾਂ ਤਾਂ ਸਮਝ ਆਇਆ ਐਤਵਾਰ ਆ ਜੀ, ਅੱਜ ਸੋਮਵਾਰ ਆ, ਦੇਖ ਲਓ ਕਿੱਡੀ ਗੰਭੀਰ ਵਿਚਾਰ ਲਿਖ ਕੇ ਦੇ ਕੇ ਗਏ, ਪਰ ਇਸ ਪਾਸੇ ਆਪਣਾ ਧਿਆਨ ਹੈ ਹੀ ਨਹੀਂ ਵੀ ਮੰਗਲਵਾਰ ਕੀ ਕਰਨਾ, ਐਤਵਾਰ ਕੀ ਕਰਨਾ, ਸੋਮਵਾਰ ਕੀ ਕਰਨਾ, ਇੱਧਰ ਹੈ ਹੀ ਨਹੀਂ। ਉਵੇਂ ਫਿਰ ਸ਼ਨੀਚਰ ਤੋਂ ਡਰਦੇ ਹਾਂ, ਸ਼ਨੀਚਰ ਦੀ ਮੂਰਤੀ ਬਣਾ ਲਈ, ਉਹਦੀ ਪੂਜਾ ਕਰਦੇ ਹੈ ਵੀ ਸ਼ਨੀਚਰ ਜਿਹੜਾ ਹੁਣ ਸਾਨੂੰ ਤੰਗ ਨਾ ਕਰੇ, ਅਤੇ ਜੇ ਹੁਣ ਅੱਗੇ ਆਏ ਜਾਣੇ ਵਿਆਖਿਆ ਜਿਹੜੀ ਦੱਸੀ ਹੈ ਵੀ ਸ਼ਨੀਚਰ ਨਾਰਾਜ਼ ਨਹੀਂ ਹੋਊਗਾ ਜੇ ਬਾਣੀ ਦੀ ਵਿਚਾਰ ਨਾਲ ਚੱਲਾਂਗੇ। ਸੋ ਸਾਧ ਸੰਗਤ ਜੀਓ, ਸਤਿਗੁਰ ਸੱਚੇ ਪਾਤਸ਼ਾਹ ਨੇ ਦੇਖੋ ਕਲਯੁਗੀ ਜੀਵਾਂ 'ਤੇ ਕਿੰਨੀ ਮਿਹਰ ਦਇਆ ਕੀਤੀ ਹੈ, ਸਾਨੂੰ ਕਿੰਨਾ ਸੁਚੇਤ ਰੈੱਡ ਅਲਰਟ ਬਚਾਉਣ ਦੀ ਕਿਰਪਾ ਕਰਦੇ ਆ। ਪਰ ਸਾਡੀ ਹਾਲਤ ਹੈ ਜਿਵੇਂ ਭੁਵੱਕੜ ਦੀਵੇ ਦੀ ਲਾਟ 'ਤੇ ਜਾ ਜਾ ਸੜਦਾ ਉਹ ਹਾਲ ਹੈ, ਇਹ ਜਾ ਜਾ ਕੇ ਗੰਦਗੀ ਦੇ ਟੋਏ ਵਿੱਚ ਡਿੱਗਦੇ ਹਾਂ। ਪਰ ਮਹਾਰਾਜ ਤਾਂ ਬਹੁਤ ਦਿਆਲੂ ਆ, ਕਿੰਨੀ ਕਿਰਪਾ ਕਰਦੇ ਆ। ਪਰ ਸਾਡੇ ਕੋਲ ਸਮਾਂ ਹੀ ਹੈ ਨਹੀਂ ਇਹ ਬਾਣੀ ਸੁਣਨ ਵਾਸਤੇ, ਪੜ੍ਹਨ ਵਾਸਤੇ, ਜਪਣ ਵਾਸਤੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਜਿੰਨੇ ਤੁਸੀਂ ਆਏ ਹਾਂ ਸਮਝੋ ਮਹਾਰਾਜ ਕਿਰਪਾ ਕਰਦੇ ਆ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ, ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਇਹ ਚੀਜ਼ਾਂ ਤਾਂ ਇੱਥੇ ਅਰਦਾਸ ਸੁਣੀਆਂ, ਸਿਲਮੀ 'ਤੇ ਕਿਸੇ ਨਹੀਂ ਕਹਿਣਾ ਇਹਨੂੰ ਤੰਦਰੁਸਤੀ ਮਿਲ ਜਾਏ, ਇਹਦਾ ਭਲਾ ਹੋ ਜਾਏ, ਇਹਨੂੰ ਸਿੱਖੀ ਮਿਲ ਜਾਏ, ਉੱਥੇ ਤਾਂ ਪੁੱਠਾ ਹੀ ਕੰਮ। ਸੋ ਇਸ ਵਾਸਤੇ ਇਹ ਘਰ ਹੈ ਜਿੱਥੇ ਸਭ ਦਾ ਭਲਾ ਮਨਾਇਆ ਜਾਂਦਾ, ਚਾਹੇ ਕਿੰਨਾ ਬੁਰਾ ਆ ਜਾਏ ਉਹਦੇ ਵੀ ਅਰਦਾਸ ਹੈ ਸੰਗਤ ਜ਼ਿਲ੍ਹੇ ਸ਼ਾਮਿਲ ਹੁੰਦਾ, ਮਹਾਰਾਜ ਸਭ 'ਤੇ ਕਿਰਪਾ ਕਰੋ। ਸੋ ਇਸ ਵਾਸਤੇ ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਕਿਉਂਕਿ ਆਹ ਜਿਹੜਾ ਮਹੀਨਾ ਇਹ ਸਾਰਾ ਸ਼ਹੀਦੀ ਜੋੜ ਮੇਲਿਆਂ ਵਿੱਚ ਚੱਲ ਰਿਹਾ। ਉਹ ਪਰਸੋਂ ਬਠਿੰਡੇ ਤੋਂ ਸਿੰਘ ਆਏ ਹੈ ਅਤੇ ਡਾਕਟਰ, ਅਤੇ ਉਹ ਕਹਿੰਦੇ ਵੀ ਸਿੰਘਾਂ ਨੇ ਇੱਕ ਐਸਾ ਪ੍ਰੋਗਰਾਮ ਬਣਾਇਆ ਕਿ ਉਹ ਚੁੱਪ ਕਰੀਤੇ ਜਾ ਕੇ ਆਕਾਸ਼ ਥੱਲੇ ਭੁੰਨੇ ਬਹਿ ਜਾਣਾ ਅਤੇ ਰਾਤ ਦੇ 2:30 ਵਜੇ ਤੋਂ ਲੈ ਕੇ 7 ਵਜੇ ਤੱਕ ਉੱਥੇ ਸਿਮਰਨ ਜਾਂ ਭਜਨ ਜਾਂ ਕੀਰਤਨ। ਵੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਝੂਠੀਆਂ ਕਸਮਾਂ ਧੋਖਾ ਤਿਆਗ ਕੀਤਾ, ਫਿਰ ਕਿਸ ਤਰ੍ਹਾਂ ਭੱਠਾ ਸਾਹਿਬ, ਚਮਕੌਰ ਸਾਹਿਬ ਅਤੇ ਮਾਛੀਵਾੜਾ, ਇੱਧਰ ਫਤਿਹਗੜ੍ਹ ਸਾਹਿਬ ਅਸੀਂ ਸੁੱਖਾਂ ਨਾਲ ਪਏ ਹਾਂ। ਉਹ ਸਿੰਘ ਕਹਿੰਦੇ ਜੀ 5,000 ਹੋ ਜਾਂਦੇ ਆ, ਅਤੇ ਬਸ ਵੀ ਮਹਾਰਾਜ ਨੇ ਇੰਨੇ ਕਸ਼ਟ ਝੱਲੇ ਨਾ ਮਹੀਨਿਆਂ 'ਚ, ਅਸੀਂ ਸੁੱਤੇ ਪਏ ਹਾਂ। ਉਹ ਫਿਰ ਜੀ ਜਗ੍ਹਾ ਕੋਈ ਰੱਖ ਲੈਂਦੇ ਆ ਇਸ ਤਰ੍ਹਾਂ ਬਾਹਰ ਖੁੱਲ੍ਹੇ ਖੇਤਾਂ 'ਚ, ਉੱਥੇ ਪੱਧਰੇ ਬਹਿ ਕੇ, ਨਾ ਕੋਈ ਚੰਦੋਆ ਨਾ ਕੋਈ ਚਾਨਣੀ, ਅਤੇ ਬਹਿ ਕੇ ਅਤੇ ਇੰਨੀ ਠੰਡ ਦੇ ਵਿੱਚ ਜਾਪ ਕਰਨਾ ਹੈ। ਸਿੰਘੋ ਡਾਕਟਰ ਬਠਿੰਡੇ ਦੱਸ ਕੇ ਗਿਆ, ਕਹਿੰਦੇ ਮੈਂ ਉੱਥੇ ਗਿਆ ਸੀ ਅਤੇ ਜਲੰਧਰ ਫਲਾਨੀ ਜਗ੍ਹਾ ਉਹ ਸਿੰਘਾਂ ਨੇ ਰੱਖਿਆ ਸੀ, ਜਾਂ ਅਨੰਦਪੁਰੋਂ ਸ਼ੁਰੂ ਹੋ ਕੇ ਫਿਰ ਜਿਹੜੇ ਜਿਹੜੇ ਪੜਾਅ ਮਹਾਰਾਜ ਗਾਇਆ ਉੱਧਰ ਉੱਧਰ ਦੇਖ ਲਓ, ਐਸੇ ਵੀ ਹੈ ਜਿਨ੍ਹਾਂ 'ਤੇ ਮਹਾਰਾਜ ਨੇ ਸੋਝੀ ਦਿੱਤੀ ਹੈ। ਵੀ ਬਾਕੀ ਆਈ ਉਹ ਕਹਿੰਦੇ ਅਸੀਂ ਯਾਦ ਕਰਦੇ ਵੀ ਮਹਾਰਾਜ ਨੇ ਕਿੰਨੇ ਕਸ਼ਟ ਝੱਲੇ ਦੇ ਆਪਾਂ ਸੁੱਖਾਂ 'ਚ, ਵੀ ਆਪਾਂ ਬਾਹਰ ਬਹਿ ਕੇ ਬਾਣੀ ਪੜ੍ਹੀਏ, ਅਰਦਾਸ ਕਰੀਏ, ਐਸੇ ਵੀ ਹੈ। ਇਹ ਤਾਂ ਗੁਰੂ ਮਹਾਰਾਜ ਇਹਨੇ ਜਿਨ੍ਹਾਂ ਨੂੰ ਸੋਝੀ ਦਿੰਦੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।